तीन परिभाषा की इसका उत्तर सहज सतगुरु गुरु तेग बहादुर जी ने दिता है। उन्होंने एक अमृत वचन हों शब्द आरंभ हों जगत में झूठी देखी प्रीत जे साची प्रीत शब्द है तो संसार के अंदर झूठी झूठी प्रीत की परिभाषा की गुरु तेग बहादुर जी कह लगे जगत में झूठी देखी प्रीत अपने सुख सुनी सब लागे क्या वारा क्या नीत मेरो मेरो सदा कहता है खिचो बंदे उचीत अंतकाल संगी ने को एक अचरज है रीत मन मूर्ख अज पुन समझत सिख दीत नानक भगवान पार पर जो गावै करके गीत गुरु तेग बहादुर साहब कितनी झूठी प्रीत एक है कि सुख वेख के तू तेरे को जुड़ जाए दुख आवे ते तेरे को दूर चला जाए धुप में परेशानियां तेरे नाल चले हनेरे तुरे ते परेशानी तेरा साथ चल जाए रुख के उत्ते फुल कौन हरियावल होवे ते पंछी आके मिठे गीत गाउन पंथ झड़ आवे ते पंछी बहना भी बंद कर दे सच जानी पर को साची प्रीत नहीं तो केवल स्वार्थ मुद्रा की झूठी प्रीत। आओ सहब धन गुरु अंगद देव सच्चे पातशाह जी जिन्हों का पवित्र सरोप दूसरा आप कल प्रारंभ किया फिर उस पवित्र सलोक का पाठ आप कर लीए। पहला सलोक सी कि जिस प्यारे सूरज को किस आगे मर चलिए त्रिक जीवन संसार ताके पांचे जीवना एक दूसरा सलोक सी जो से साई ना मिले सो से बीजा गार नानक जिस पिंजर में बिरहा नहीं सो पिंजर ले जान के जिस शरीर में बिरहा नहीं बिरहा का अर्थ प्यारे मिलन की तड़प नहीं बिरहा का अर्थ सज्जन मिलन वास्ते अंदर कशिश नहीं खिच नहीं सब पिंजर उस तन आगू चकू ले की करांगे उस शरीर जो शरीर धारी होके उस मालिक प्रेम नहीं कर सके। आओ इस दुख की विचार धन गुरु ग्रंथ साहब का शब्द गुरु इतिहास अमृत बाणी विचों अर्पण करनी है आप एकाग्रता की दात बख्शिया जी सहब धन गुरु अंगद देव सच्चे पातशाह जी साढ़े मन टिका बख्शन आप विच वर्तन एकाग्रता के नाल बचन कहण की सुन की सोच बख्शन विचार आरंभ करने तो पहलों गुरु बख्शे फतेह प्रवान करो जी वाहिगुरु जी का खालसा वाहिगुरु जी की फतेह। सतगुरु गुरु ग्रंथ साहब जी की अमृत गुरबाणी केवल खुश्क दिमाग की उपज नहीं हजूर के अमृत बचन जो ने अंदरों भेज के उस परम परमेश्वर जी के मिठे गीत गा के उस दे नाम जप के ते उन्हां अवस्थावां नूं मान के जो नाम जपण वाले जग्यासु ते आउंदियां ने भावें वो विछोड़े की तरफ होवे भावें वो अंदर बिरहा की अगन लगी होवे भावें वो अंदर प्यारे नूं मिलन दी उड़ीक होवे ते भावें गुरु ग्रंथ साहिब दी बाणी विच उड़ीक तो बाद प्यारे दा मिलाप हो जाए हजूर ने अमृत बाणी विच उस एक एक अवस्था नूं माणिया है ते मानण तो बाद उन्होंने अमृत बचन साडे वास्ते दस दिते कि जगियासू जे इस मार्ग ते चल रही ते आ वचना नूं अपनी जिंदगी विच कमा ली आप तेरे जीवन नाल वापरेगा ता फिर प्यारे दे घर तक तू पहुंच सके। गुरु ग्रंथ साहिब जी ने कृपा की कि बिरहा शब्द गुरु ग्रंथ साहिब जी बड़ी बड़ी कसूर ने वरत्या वैसे बिरहा का आखरी अर्थ हुंदा है कि प्यारे नूं मिलन दी अंदर दी तड़प प्यारे नूं मिलन दी अंदर दी खिच हजूर ने अमृत बाणी विच बख्शिश की हर एक नूं मिलेगी। पहली गल
ਕਿ ਬਿਰਹਾ ਦੀ ਦਾਤ ਕੇਵਲ ਉਹਨਾਂ ਭਾਗਾਂ ਵਾਲਿਆਂ ਨੂੰ ਹੈ ਜਿਨ੍ਹਾਂ ਅੰਦਰ ਮਾਲਕ ਨੇ ਮਿਹਰ ਕਰਕੇ ਸਾਈ ਨੂੰ ਮਿਲਦਾ ਇੱਕ ਚਾਰ ਪੈਦਾ ਕਰ ਦਿੱਤਾ ਹੈ। ਇਸ ਬਿਰਹਾ ਦੀ ਅਗਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ ਜੀ ਮੈਂ ਅਗਨ ਇਸ ਕਰਕੇ ਸ਼ਬਦ ਵਰਤਿਆ ਹੈ। ਵੈਸੇ ਤਾਂ ਬਾਣੀ ਵਿੱਚ ਅੱਗ ਕਈ ਤਰ੍ਹਾਂ ਦੀ ਮੰਨੀ, ਆਪਾਂ ਬਾਣੀ ਜਦੋਂ ਪੜ੍ਹਦੇ ਹਾਂ ਨਾ ਤੇ ਹਜ਼ੂਰ ਨੇ ਇਕੱਲੇ ਮਨੁੱਖ ਦੇ ਸਰੀਰ ਵਿੱਚ ਚਾਰ ਤਰ੍ਹਾਂ ਦੀ ਅੱਗ ਜਿਹੜੀ ਉਹ ਇਸ ਤਰ੍ਹਾਂ ਚੱਲਦੀ ਪਈ ਕਿ ਜਿਵੇਂ ਦਰਿਆ ਦਾ ਪਾਣੀ ਨਿਰੰਤਰ ਚੱਲਦਾ ਹੋਵੇ। ਮਹਾਰਾਜ ਕਿਰਨ ਸੱਚ ਜਾਣੀ ਉਹ ਅੱਗ ਜਿਹੜੀ ਹੈ ਉਹ ਬਿਰਹਾ ਦੀ ਨਹੀਂ। ਦੋ ਤਰ੍ਹਾਂ ਦੀ ਅੱਗ ਦਾ ਜ਼ਿਕਰ ਕੀਤਾ ਹੈ ਅੰਮ੍ਰਿਤ ਗੁਰਬਾਣੀ ਨੇ ਸਰੀਰ ਅੰਦਰ। ਇੱਕ ਤਾਂ ਉਹਨੇ ਜਿਹੜੇ ਸਾਈਂ ਤੋਂ ਟੁੱਟੇ ਨੇ ਉਹਨਾਂ ਅੰਦਰ ਚਾਰ ਅੱਗ ਦੇ ਦਰਿਆ ਵਗਦੇ ਨੇ, ਤੇ ਇੱਕ ਉਹ ਨੇ ਜਿਹੜੇ ਦਿਲ ਦੀ ਤੜਪ ਲੈ ਕੇ ਸਿਮਰਨ ਵਿੱਚ ਚੱਲੇ ਨੇ ਉਹਨਾਂ ਦੇ ਅੰਦਰ ਵੀ ਇੱਕ ਅੱਗ ਦਾ ਦਰਿਆ ਵਗਦਾ। ਅੱਗਾਂ ਦੋਵੇਂ ਸਾਰਦੀਆਂ ਨੇ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ ਕਿ ਹੰਸ ਖੇਤ ਲੋਕ ਚਾਰੇ ਨਦੀਆਂ ਅੱਗ। ਕੱਲ ਵੀ ਹੰਸ ਸ਼ਬਦ ਦੀ ਵਿਚਾਰ ਕੀਤੀ ਸੀ। ਹੰਸ ਦਾ ਅਰਥ ਇੱਥੇ ਵੀ ਹਿੰਸਾ ਕਰਨਾ। ਹਿੰਸਾ ਇੱਕ ਉਹ ਸ਼ਬਦ ਹੈ, ਇੱਕ ਬੰਦਾ ਕਿਸੇ ਜੀਵ ਨੂੰ ਕੱਟਣਾ ਮਾਰਨਾ, ਅਸੀਂ ਕਹਿੰਦੇ ਹਾਂ ਇਸ ਬੰਦੇ ਨੇ ਹਿੰਸਾ ਕੀਤੀ। ਕਈ ਲੋਕ ਆਪਣੇ ਹੱਥਾਂ ਨਾਲ ਹਿੰਸਾ ਕਰਦੇ ਨੇ ਤੇ ਕਈ ਬੰਦੇ ਐਸੇ ਨੇ ਆਪਣੀ ਜ਼ਬਾਨ ਦੇ ਨਾਲ ਹੀ ਹਿੰਸਾ ਕਰੀ ਜਾਂਦੇ। ਹਿੰਸਾ ਦਾ ਅਰਥ ਹਥਿਆਰਾ, ਹੱਤਿਆ ਕਰਨ ਵਾਲਾ, ਤੇ ਆਪਾਂ ਨੂੰ ਆਖਦੀ ਵੀ ਜ਼ਬਾਨ ਨਾਲ ਹਿੰਸਾ ਕਿਵੇਂ ਹੋਵੇ। ਸਾਹਿਬ ਕਹਿੰਦੇ ਪਹਿਲੀ ਤਰ੍ਹਾਂ ਦੀ ਅੱਗ ਇਹ ਵੇ ਕਿ ਜਦ ਵੀ ਇਨਸਾਨ ਆਪ ਈਰਖਾ ਦੀ ਅੱਗ ਵੀ ਸੜਦਾ ਹੋਵੇ ਤੇ ਆਪਣੀ ਜ਼ਬਾਨ ਤੋਂ ਕਿਸੇ ਬੰਦੇ ਨੂੰ ਕਬੂਲ ਬੋਲੇ, ਉਹਦੇ ਅੰਦਰ ਨੂੰ ਆਪਣੀ ਜ਼ਬਾਨ ਦੀ ਅੱਗ ਨਾਲ ਸਾੜ ਦੇ, ਕਿਸੇ ਦੇ ਅੰਦਰ ਨੂੰ ਧਾ ਦੇਣਾ, ਸੱਚ ਜਾਣੋ ਇਹ ਬੰਦਾ ਜ਼ਬਾਨ ਕਰਕੇ ਹੱਤਿਆ ਕਰਦਾ। ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤਿਆ ਹੈ, ਕਹਿਣ ਲੱਗੇ ਇੱਕ ਫਿੱਕਾ ਨਾ ਗਾਲਾਏ, ਦੇਖ ਆਪਣੀ ਜ਼ਬਾਨ ਤੋਂ ਫਿੱਕਾ ਨਾ ਬੋਲੀ, ਸਭ ਨਾ ਮੈਂ ਸੱਚਾ ਧਨੀ, ਹਿਆਉ ਨਾ ਕਈ ਠਾਏ, ਮਨ ਸਭ ਅਮੋੜ ਮੇਂ। ਜਦੋਂ ਜ਼ਬਾਨ ਨਾਲ ਕੁੜੰਤਨ ਭਰੇ ਸ਼ਬਦ ਬੋਲੀਏ, ਕਿਸੇ ਦੇ ਅੰਦਰ ਨੂੰ ਢਾਈਏ, ਤੇ ਸ਼ਬਦ ਕਿੰਨੀ ਇੱਕ ਅੱਗ ਹੈ ਹਿੰਸਾ। ਦੂਸਰੀ ਅੱਗ ਉੱਥੇ ਖਜ਼ੂਰ ਨੇ ਕਿਹਾ ਖੇਤ, ਖੇਤ ਦਾ ਅਰਥ ਹੁੰਦਾ ਮੋਹ, ਕਿ ਮੋਹ ਦੀ ਅੱਗ ਵੀ ਬੰਦੇ ਦੇ ਅੰਦਰ ਪ੍ਰਜਵਲਿਤ ਹੈ। ਹੰਸ਼ ਖੇਤ ਲੋਭ, ਤੇ ਸ਼ਬਦ ਨੇ ਅਗਲਾ ਵਚਨ ਕੀਤਾ ਲਾਲਚ ਵੀ ਇੱਕ ਅੱਗ ਹੈ। ਹੰਸ਼ ਖੇਤ ਲੋਭ ਕੋਪ, ਕੋਪ ਦਾ ਅਖਰੀ ਅਰਥ ਹੁੰਦਾ ਗੁੱਸਾ, ਤੇ ਗੁੱਸਾ ਵੀ ਇੱਕ ਅੱਗ ਦਾ ਦਰਿਆ ਹੈ। ਇਹ ਚਾਰ ਬੰਦੇ ਦੇ ਅੰਦਰ ਅੱਗ ਦੇ ਦਰਿਆ ਵਗਦੇ, ਇਹਦੇ ਅੰਦਰ ਹਿੰਸਾ, ਇਹਦੇ ਅੰਦਰ ਲੋਭ, ਇਹਦੇ ਅੰਦਰ ਤਮਨ, ਇਸ ਦੇ ਅੰਦਰ ਕ੍ਰੋਧ। ਹੰਸ਼ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸਾਹਿਬ ਕਹਿੰਦੇ ਪਵੇ ਦੱਜੇ ਨਾਨਕਾ, ਜਿਹੜੇ ਇਹਦੇ ਵਿੱਚ ਪੈ ਗਿਆ ਉਹ ਸੜ ਗਏ। ਤਰੀਏ ਕਰਨੀ ਲੱਗ, ਜਿਨ੍ਹਾਂ ਤੇ ਮਾਲਕ ਦੀ ਮਿਹਰ ਹੋ ਜਾਏ ਉਹ ਕਿਰਪਾ ਨਾਲ ਤਰ ਜਾਂਦੇ। ਧਿਆਨ ਦਿਆ ਕੇ ਵਿਚਾਰ ਅਸੀਂ ਕਰਨੀ ਹੈ ਬਿਰਹਾ ਦੇ। ਹਜ਼ੂਰ ਕਹਿੰਦੇ ਇੱਕ ਅੱਗ ਇਹ ਵੀ ਜਿਹੜੀ ਅੰਦਰ ਨੂੰ ਸਾੜਦੀ, ਇਹਦੇ ਨਾਲ ਲਾਲਚ ਵਿੱਚ ਜੋ ਉਪਜੀ ਹੋਈ ਅੱਗ ਹੈ ਉਹਨੂੰ ਕਹਿੰਦੇ ਤ੍ਰਿਸ਼ਨਾ ਦੀ ਅੱਗ। ਧਿਆਨ ਦਿਆ ਜੇ ਅੱਗ ਦਾ ਕੰਮ ਹੈ ਸਾੜਨਾ, ਤ੍ਰਿਸ਼ਨਾ ਦੀ ਅੱਗ ਜਿਸ ਮਨੁੱਖ ਦੇ ਅੰਦਰ ਲੱਗ ਜਾਏ ਉਹਦੇ ਗੁਣਾਂ ਨੂੰ ਸਾੜ ਕੇ ਰਾਹ ਕਰ ਦਿੰਦੀਏ, ਤੇ ਰੱਬ ਮਿਹਰ ਕਰੇ ਜਿਹਦੇ ਅੰਦਰ ਬਿਰਹਾ ਦੀ ਅੱਗ ਪੈਦਾ ਹੋ ਜਾਏ ਉਹ ਬੰਦੇ ਦੇ ਔਗਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਫਰਕ ਇੰਨਾ ਹੈ ਕਿ ਇੱਕ ਅੱਗ ਉਹ ਜਿਹੜੀ ਘਰ ਨੂੰ ਲੱਗੇ, ਘਰ ਨੂੰ ਸਾੜਦੀ ਕਹਿ, ਪਰ ਇੱਕ ਅੱਗ ਉਹ ਕਿ ਜਦੋਂ ਸੋਨੇ ਦੀ ਮੈਲ ਸਾੜੀ ਜਾਂਦੀ ਹੈ, ਸੋਨੇ ਨੂੰ ਧਾਰਿਆ ਜਾਂਦਾ ਹੈ, ਉਠਾਲੀ ਵਿੱਚ ਸੋਨਾ ਪਾ ਕੇ ਉਠਾਲੀ ਦੇ ਥੱਲੇ ਅੱਗ ਬਲਦੀ, ਉਹ ਅੱਗ ਮੈਲ ਨੂੰ ਸਾੜਦੀ ਪਈ ਹੈ, ਤੇ ਘਰ ਵਿੱਚ ਲੱਗੀ ਕੋਈ ਅੱਗ ਘਰ ਦੇ ਆਖਰੇ ਨੂੰ ਸਾੜ ਕੇ ਤਬਾਹ ਕਰ ਦੂ। ਫਿਰ ਮੈਂ ਬੇਨਤੀ ਕਰਾਂ ਕਿ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਗੁਣਾਂ ਨੂੰ ਸਾੜੇਗੀ, ਜਿਹੜੀ ਇਖਲਾਕ ਤੋਂ ਥੱਲੇ ਸਕੇਗੀ, ਤੇ ਜਿਹਦੇ ਅੰਦਰ ਬਿਰਹਾ ਦੀ ਅਗਨ ਪੈਦਾ ਹੋ ਜਾਏ ਉਹ ਔਗਣਾਂ ਨੂੰ ਸਾੜਦੀ ਹੈ, ਤੇ ਬੰਦੇ ਦੇ ਕਿਰਦਾਰ ਨੂੰ, ਇਖਲਾਕ ਨੂੰ, ਤੇ ਰੱਬ ਦੇ ਚਰਨਾਂ ਦੀ ਜੁਗਲਿੰਗ ਦੇ ਅੰਦਰ ਨੂੰ, ਅੰਦਰ ਦੀ ਮੈਲ ਨੂੰ ਸਾੜ ਕੇ ਪਵਿੱਤਰ ਕਰ ਦਿੰਦੀ। ਇੱਕ ਬੇਨਤੀ ਹੋਰ ਕਰਨੀ ਹੈ ਚੱਲ ਅੱਗੇ ਚੱਲਣ ਤੋਂ ਪਹਿਲਾਂ। ਦੇਖੋ ਬੰਦਾ ਸਭ ਕੁਝ ਇਹ ਸੰਸਾਰ ਤੇ ਛੱਡ ਜਾਂਦਾ, ਤ੍ਰਿਸ਼ਨਾ ਦੀ ਅੱਗ ਕੈਸੀ? ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਇਹ ਕਿਰਤ ਕਰਨੀ ਤ੍ਰਿਸ਼ਨਾ ਹੈ। ਦੇਖੋ ਕਿਰਤ ਕਰਨੀ
ਤੇ ਜਿਸ ਨਾਲ ਕੀਰਤੀ ਕੀਤੀ ਜਾਏ ਤੇ ਉਹ ਤ੍ਰਿਸ਼ਨਾ ਨਹੀਂ। ਅਸਲ ਵਿੱਚ ਤ੍ਰਿਸ਼ਨਾ ਉਹ ਚੀਜ਼ ਹੈ ਕਿ ਰੱਬ ਦੇ ਦਿੱਤੇ ਹੋਏ ਦਾ ਤੇ ਸ਼ੁਕਰ ਨਹੀਂ, ਜੋ ਨਹੀਂ ਮਿਲਿਆ ਕੇਵਲ ਉਹਦੀ ਖਾਤਰ ਉਲਾਮੇ ਦੇਈ ਜਾਣੇ, ਆਪ ਜੋ ਸਾਈ ਨੇ ਦਿੱਤਾ ਉਹਦਾ ਸ਼ੁਕਰ ਨਾ ਕਰਨਾ ਤੇ ਕਿਸੇ ਦੂਜੇ ਨੂੰ ਵੱਧ ਮਿਲ ਜਾਣਾ, ਉਹਨੂੰ ਵੇਖ ਕੇ ਆਪਣੇ ਅੰਦਰ ਸੜੀ ਜਾਣਾ, ਇਹ ਅਸਲ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਸਿਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਇਹਨਾਂ ਵਚਨਾਂ ਦੇ ਆਧਾਰ ਤੇ ਇੱਕ ਵਿਦਵਾਨ ਨੇ ਸ਼ਬਦ ਕਹਿ, ਕਹਿੰਦਾ ਮਨੁੱਖ ਦਾ ਜਨਮ ਹੁੰਦਾ ਤੇ ਜਨਮ ਦੇ ਨਾਲ ਇਹਨੂੰ ਤੰਦਰੁਸਤ ਮਨੁੱਖ ਨੂੰ ਨੇਤਰਾਂ ਦੀ ਜੋਤ ਮਿਲੀ। ਧਿਆਨ ਦਿਆ ਜੇ ਸ਼ਬਦ ਕਹਿੰਦੇ ਜਨਮ ਤੋਂ ਇਸ ਬੰਦੇ ਨੂੰ ਕੰਨਾਂ ਦੀ ਰੱਬ ਨੇ ਸੁਣ ਦੀ ਦਾਤ ਸਰੋਤ ਦੀ ਦੇ ਦਿੱਤੀ, ਇਹਨੂੰ ਹੱਥ ਦਿੱਤੇ, ਪੈਰ ਦਿੱਤੇ, ਬੋਲਣ ਨੇ ਜੀਭ ਦਿੱਤੀ, ਪਰ ਕਹਿੰਦੇ ਸਮੇਂ ਦੇ ਲਿਹਾਜ਼ ਨਾਲ, ਸਮੇਂ ਦੇ ਨਾਲ ਜਿਉਂ ਜਿਉਂ ਸਮਾਂ ਅਤੀਤ ਹੋਇਆ ਇਹਦੇ ਸਰੀਰ ਦੇ ਅੰਗ ਜਿਹੜੇ ਜਵਾਬ ਦੇਣ ਲੱਗੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਖਾਂ ਦੀ ਜੋਤ ਮਿਲੀ ਸੀ, ਅਜੇ ਸਰੀਰ ਵਿੱਚ ਸਵਾਸ ਚੱਲਦੇ ਵੀ ਬੰਦਾ ਜਿਉਂਦਾ ਹੈ ਪਰ ਅੱਖਾਂ ਦੀ ਜੋਤ ਜਿਉਂਦੀ ਛੱਡ ਕੇ ਚਲੀ ਗਈ। ਧਿਆਨ ਦਿਓ, ਕੰਨ ਪਹਿਨਦੇ ਪਰ ਕੰਨਾਂ ਵਿੱਚ ਜਿਹੜੀ ਸੁਣਨ ਦੀ ਤਾਕਤ ਸੀ, ਬੰਦਾ ਅਜੇ ਸਰੀਰਕ ਤੌਰ ਤੇ ਜਿਉਂਦਾ ਹੈ ਪਰ ਕੰਨਾਂ ਤੋਂ ਬੋਲਾ ਹੋ ਗਿਆ, ਸੁਣਨ ਦੀ ਸ਼ਕਤੀ ਮਰ ਗਈ, ਦੇਖਣ ਵਾਲੀ ਜੋਤ ਖਤਮ ਹੋ ਗਈ, ਪੈਰ ਹੈਨ ਚੇਤੇ ਰੱਖੋ ਪਰ ਤੁਰ ਸਹੀ ਨਹੀਂ ਸਕਦਾ, ਤੁਰਨ ਵਾਲੀ ਸੱਤਿਆ ਖਤਮ ਹੋ ਗਈ, ਹੱਥ ਜ਼ਰੂਰ ਨੇ ਪਰ ਹੱਥਾਂ ਦਾ ਕੰਮ ਕੋਈ ਨਹੀਂ ਕਰ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਵਚਨ ਕਹਿ ਦਿੱਤਾ, ਕਹਿਣ ਲੱਗੇ ਖੇ ਮਾਲਕਾ ਮੈਂ ਹੈਰਾਨ ਹੈ ਇਸ ਮਨ ਦੀ ਅਵਸਥਾ ਤੋਂ, ਜਿਹੜੇ ਅੰਗ ਮੈਨੂੰ ਜਿਹੜੀਆਂ ਚੀਜ਼ਾਂ ਤੁਸੀਂ ਜਨਮ ਤੋਂ ਦਿੱਤੀਆਂ ਇਹ ਮੌਤ ਤੋਂ ਪਹਿਲਾਂ ਮੇਰਾ ਸਾਥ ਚੱਲ ਗਈਆਂ, ਅੱਖਾਂ ਮਰਨ ਤੋਂ ਪਹਿਲਾਂ ਚਲੀਆਂ ਗਈਆਂ, ਕੰਨ ਜਿਹੜੇ ਨੇ ਮੌਤ ਤੋਂ ਪਹਿਲਾਂ ਬੋਲੇ ਹੋ ਗਏ, ਹੱਥ ਪੈਰ ਪਹਿਲੇ ਡੰਗ ਮਕਾਉਣ ਲੱਗੇ, ਪਰ ਕਹਿੰਦੇ ਸਾਰੇ ਅੰਗ ਜਵਾਬ ਦੇ ਗਏ, ਦੰਦ ਚਲੇ ਗਏ, ਅੱਖਾਂ ਚਲੀਆਂ ਗਈਆਂ, ਕੰਨ ਚਲੇ ਗਏ, ਪਰ ਹੈਰਾਨ ਤ੍ਰਿਸ਼ਨਾ ਦੀ ਅੱਗ ਤੋਂ ਸਾਰੇ ਸਰੀਰ ਦੇ ਅੰਗ ਜਵਾਬ ਦੇ ਗਏ ਪਰ ਤ੍ਰਿਸ਼ਨਾ ਦੀ ਅੱਗ ਅੱਗੇ ਨਾਲ ਵੱਧ ਬਲੀਏ, ਮੇਰੇ ਮਾਲਕਾ ਕਦੀ ਤ੍ਰਿਸ਼ਨਾ ਵੀ ਮੇਰਾ ਖਹਿੜਾ ਛੱਡੇਗੀ ਕਿ ਨਹੀਂ। ਸਹਿ ਬਾਬਾ ਫਰੀਦ ਜੀ ਵੀ ਸ਼ਬਦ ਵਰਤੇ ਨੇ, ਕਹਿੰਦੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਹੁਣ ਚੱਬਣ ਦਾ ਅਖਰੀ ਅਰਥ ਅਸੀਂ ਕਰਾਂਗੇ ਚੱਬਣਾ, ਤੇ ਚੱਬਣ ਦਾ ਅੱਗੇ ਭਾਵ ਅਰਥ ਕੱਢਾਂਗੇ ਦੰਦ, ਦੰਦਾਂ ਨਾਲ ਕੋਈ ਚੀਜ਼ ਚਬਾਈ ਜਾਂਦੀ, ਚੱਬਣ ਚੱਲਣ, ਚੱਲਣ ਦਾ ਅਰਥ ਕਰਾਂਗੇ ਤੁਰਨਾ, ਤੇ ਭਾਵ ਅਰਥ ਕਰਾਂਗੇ ਪੈਰ, ਕਿਉਂਕਿ ਤੁਰਿਆ ਪੈਰਾਂ ਦੇ ਨਾਲ ਜਾਂਦਾ। ਮੈਂ ਸਿਰਫ ਬੇਨਤੀ ਪਹਿਲਾਂ ਕਰ ਰਿਹਾ, ਤ੍ਰਿਸ਼ਨਾ ਬੰਦੇ ਦਾ ਸਾਥ ਮਰਨ ਤੋਂ ਬਾਅਦ ਵੀ ਨਹੀਂ ਛੱਡਦੀ, ਹਾਲਾਂਕਿ ਜਿਉਂਦੇ ਤਾਂ ਕੀ, ਮਰਨ ਤੋਂ ਬਾਅਦ ਬੰਦੇ ਦਾ ਸਾਥ ਨਹੀਂ ਛੱਡਦੀ, ਜਿਉਂਦਿਆਂ ਅੰਗ ਸਾਥ ਛੱਡ ਗਏ, ਭੈਣ ਭਰਾ ਸਾਥ ਛੱਡ ਗਏ, ਪਰ ਤ੍ਰਿਸ਼ਨਾ ਅਗਲੇ ਜਨਮ ਫੇਰੇ ਦੇ ਨਾਲ ਤੁਰ ਪਏ। ਸਾਹਿਬ ਨੇ ਸ਼ਬਦ ਵਰਤੇ ਨੇ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਰਤਨ ਦਾ ਅਖਰੀਅਤ ਕਰਾਂਗੇ ਚਮਕ, ਤੇ ਜਦੋਂ ਅਸੀਂ ਨੇਤਰਾਂ ਦੀ ਚਮਕ ਦੀ ਗੱਲ ਕਰਦੇ ਹਾਂ ਤੈਨੂੰ ਰਤਨਾਂ ਨਾਲ ਤੁਲਨਾ ਦੇਣੇ। ਬਾਬਾ ਫਰੀਦ ਸਾਹਿਬ ਕਹਿੰਦੇ ਕਦੀ ਤੂੰ ਸੋਚੀ, ਤੇ ਅਸਲ ਵਿੱਚ ਬੰਦਾ ਇਹਦੇ ਬਾਰੇ ਸੋਚਦਾ ਵੀ ਘੱਟ ਹੈ। ਕਿਰਪਾ ਸਤਿਗੁਰੂ ਕਰਨ, ਅਸੀਂ ਹਰ ਕੰਮ ਬਾਰੇ ਸੋਚਦੇ ਹਾਂ, ਭਵਿੱਖ ਬਾਰੇ ਸੋਚਦੇ ਹਾਂ ਦੁਨਿਆਵੀ ਤੌਰ ਤੇ, ਪਰ ਕਦੀ ਇਹ ਸੋਚਿਆ ਨਹੀਂ ਕਿ ਆਹ ਜਿਹੜਾ ਚੋਲਾ ਲੈ ਕੇ ਅਸੀਂ ਬੈਠੇ ਹਾਂ ਨਾ, ਇਹ ਹਕੀਕਤ ਵਿੱਚ ਪਤਾ ਨਹੀਂ ਕਦੋਂ ਉਹਦਾ ਸੱਦਣਾ ਆਵੇ, ਇਸ ਚੋਲੇ ਨੂੰ ਤਿਆਗ ਕੇ ਜਾਣਾ ਪਏ। ਬੰਦੇ ਨੇ ਦੁਨੀਆਂ ਵਿੱਚ ਜੀਣ ਲਈ ਤਾਂ ਸਾਜੋ ਸਮਾਨ ਇਕੱਠਾ ਕੀਤਾ ਹੈ, ਪਰ ਇਹ ਪਤਾ ਨਹੀਂ ਕਿ ਮਰਨ ਤੋਂ ਬਾਅਦ ਵੀ ਕੋਈ ਚੀਜ਼ ਮੇਰੇ ਨਾਲ ਜਾਣੀ ਹੈ, ਉਹਦੇ ਬਾਰੇ ਬੰਦੇ ਨੇ ਕਦੀ ਸੋਚੀ। ਸਤਿਗੁਰੂ ਨੇ ਬਾਣੀ ਚ ਕਹਿਣ ਲੱਗੇ ਜਿੱਥੇ ਬਾਕੀ ਕੰਮ ਕਰਨਾ ਹੈ ਉੱਥੇ ਅੱਗੇ ਜਾਣ ਦੀ ਤਿਆਰੀ ਕਦੀ ਭੁੱਲੀ ਨਾ। ਤਾਂ ਹੀ ਬਾਬੇ ਨਾਨਕ ਨੇ ਕਿਹਾ ਸੀ, ਜਪ ਤਪ ਕਾ ਬੰਦ ਵੇਖ ਲਾ ਜਿਤ ਲੰਘੇ ਵਖੇਲਾ, ਜਪ ਤਪ ਦਾ ਬੇੜਾ ਬੰਨ ਲੈ ਜੇ ਭਵਜਨ ਨੂੰ ਪਾਰ ਕਰਨੇ। ਸਹਿ ਬਾਬਾ ਫਰੀਦ ਜੀ ਕਹਿੰਦੇ ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਧਾ, ਖੇੜਾ ਦਾ ਅਖਰੀ ਅਰਥ ਹੁੰਦਾ ਸਰੀਰ, ਕਿ ਸਰੀਰ ਨੇ ਢਾ ਮਾਰੀ ਤੇ ਕਹਿੰਦੇ ਸੇ ਜਾਨੀ ਚੱਲ ਗਏ। ਜਾਨੀ ਦਾ ਅਰਥ ਪਿਆਰੇ, ਕਿ ਜਿਹੜੇ ਇੰਦਰੇ ਪਿਆਰੇ ਮੇਰੇ ਨਾਲ ਆਏ ਸਨ ਰੱਬ ਜੀ, ਅਜੇ ਸਰੀਰ ਮੰਜੇ ਤੇ ਪਿਆ ਤੇ ਇੰਦਰੇ ਜਵਾਬ ਦੇ ਗਏ। ਕਹਿਣ ਲੱਗੇ ਪਰ ਅੰਦਰ ਵਾਲੀ ਕ੍ਰਿਸ਼ਨਾ ਨੇ ਜਵਾਬ ਨਹੀਂ ਦਿੱਤਾ,
ਭਾਵੇਂ ਬੱਚੇ ਪੁੱਛਣ ਵੀ ਨਾ ਤੇ ਮੰਜੇ ਤੇ ਪਿਆ ਦੀ ਮਨ ਭੌਂਕੀ ਜਾਂਦਾ ਪ੍ਰਸ਼ਨਾਂ ਵਿੱਚ ਸਤਿਗੁਰੂ ਨੇ ਸ਼ਬਦ ਭੌਂਕਣਾ ਕਰਦੇ ਕਹਿਣ ਲੱਗੇ ਸਾਰੇ ਅੰਗ ਜਵਾਬ ਦੇ ਗਏ ਪਰ ਇਹ ਸਵਾਨ ਦੁਸ਼ਮਾਨੀ ਨਾਲ ਭਲਕੇ ਭੌਂਕੇ ਸਦਾ ਧਿਆਨ ਮਨ ਮੰਜੇ ਤੇ ਪਿਆ ਦੀ ਤ੍ਰਿਸ਼ਨਾ ਵਿੱਚ ਭੌਂਕਦੇ ਕਿ ਭਾਵੇਂ ਬੱਚੇ ਮੇਰੇ ਪੁੱਛਦੇ ਨਹੀਂ ਪਰ ਫਿਰ ਵੀ ਰੱਬ ਜੀ ਇਹਨਾਂ ਨੂੰ ਕਮੀ ਨਾ ਰਹੇ ਮੇਰੇ ਜਿਉਂਦੇ ਜੀ ਇਹਨਾਂ ਕੁਝ ਹੋਰ ਇਹਨਾਂ ਨੂੰ ਦੇ ਦੇ ਕਹਿਣ ਲੱਗੇ ਤ੍ਰਿਸ਼ਨਾ ਤੇ ਨਹੀਂ ਬਣੀ ਅੰਗ ਜਵਾਬ ਦੇ ਗਏ ਸਰੀਰ ਜਿਹੜਾ ਨਿਡਾਲ ਹੋ ਗਿਆ ਪਰ ਤ੍ਰਿਸ਼ਨਾ ਨਹੀਂ ਬਾਬਰ ਸਿਮਰਤ ਗ੍ਰੰਥ ਵਿੱਚ ਪੰਡਿਤ ਹਰਦਿਆਲ ਜੀ ਨੇ ਮਾਨੋ ਇਸੇ ਸ਼ਲੋਕ ਦਾ ਕਿਵੇਂ ਟੀਕਾ ਕੀਤਾ ਉਹਨਾਂ ਨੇ ਸ਼ਬਦ ਵਰਤੇ ਨੇ ਬਾਬਾ ਫਰੀਦ ਸਾਹਿਬ ਨੇ ਕਿਹਾ ਚੱਪਣ ਚੱਲਣ ਤਨ ਸੇ ਸੁਣੀਏ ਬਹਿ ਗਏ ਖੇੜੇ ਮੁੱਟੀ ਘਾਰ ਸੇ ਜਾਨੀ ਚੱਲ ਗਏ ਤੇ ਪੰਡਿਤ ਹਰਦਿਆਲ ਲਿਖਦੇ ਨੇ ਤਨ ਕੇ ਬਲ ਅਬ ਪੀਠ ਦਈ ਅਰ ਹਾਰ ਗਏ ਤ੍ਰਿਗ ਬਾਲ ਸੰਗਾਤੀ ਤਨ ਕੇ ਬਲ ਸਰੀਰ ਦੇ ਬਲ ਨੇ ਪਿੱਠ ਦੇ ਦਿੱਤੀ ਸਰੀਰ ਦਾ ਬਲ ਕੰਮ ਨਹੀਂ ਕਰਦਾ ਤਨ ਕੇ ਬਲ ਅਬ ਪੀਠ ਦਈ ਤੇ ਮੈਂ ਪਿਛਲੀ ਵਾਰ ਇੱਕ ਬੇਨਤੀ ਕੀਤੀ ਸੀ ਕਥਾ ਕਰਦੇ ਹਾਂ ਸੈਨ ਹੋਜੇ ਕਿ ਦੇਖੋ ਬੰਦਾ ਬਚਪਨ ਹੁੰਦਾ ਨਾ ਸਾਡੇ ਤੇ ਬੱਚਾ ਜਨਮ ਲੈਂਦਾ ਤੇ ਜੇ ਉਹ ਆਪ ਨਾਲ ਬੋਲਦਾ ਹੋਵੇ ਤੇ ਮਾਂ ਬਾਪ ਉਹਦੇ ਲਈ ਸੁਪਨੇ ਜਿਹੜੇ ਨੇ ਲੈਣੇ ਸ਼ੁਰੂ ਕਰ ਦਿੰਦੇ ਅਜੇ ਬੱਚਾ ਮਾਂ ਬਾਪ ਦੀ ਗੋਦ ਵਿੱਚ ਖੇਡਦਾ ਤੇ ਮਾਂ ਪਹਿਲੇ ਸੁਪਨੇ ਲੈਂਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਕੇ ਇਸ ਮਰਤਬੇ ਤੇ ਇਸ ਪਦਵੀ ਤੇ ਪਹੁੰਚੇਗਾ ਪਰ ਜਦੋਂ ਬੰਦਾ ਸੁਰਤ ਸੰਭਾਲਦਾ ਬਚਪਨ ਵਿੱਚ ਤੇ ਉਹ ਇੱਕ ਗੱਲ ਕਹਿੰਦਾ ਕਿ ਮੈਂ ਬਚਪਨ ਵਿੱਚ ਇਹ ਪੜ੍ਹਾਈ ਕਰਾਂਗਾ ਜਵਾਨੀ ਵਿੱਚ ਮੈਂ ਇਹ ਜੋਬ ਕਰਾਂਗਾ ਤੇ ਜਦੋਂ ਉਹਦੇ ਤੇ ਜਵਾਨੀ ਆ ਜਾਏ ਉਦੋਂ ਬਚਪਨ ਦੀ ਗੱਲ ਨਹੀਂ ਕਰਦਾ ਉਦੋਂ ਗੱਲ ਕਰਦਾ ਬੁਢੇਪਾ ਆਵੇਗਾ ਤੇ ਦੇਖੀ ਮੈਂ ਜੋ ਕੁਝ ਕਮਾਇਆ ਇੰਨਾ ਕੁਝ ਆਰਾਮ ਨਾਲ ਰੱਬ ਦੀ ਮਿਹਰ ਨਾਲ ਫਿਰ ਕੇਵਲ ਗੰਦਗੀ ਕਰਾਂਗਾ ਉਹ ਸਿਆਣਾ ਵਿਦਵਾਨ ਕਹਿੰਦਾ ਹੈ ਬਚਪਨ ਵਿੱਚ ਬੰਦਾ ਗੱਲ ਕਰਦਾ ਹੈ ਆਉਣ ਵਾਲੇ ਦਿਨਾਂ ਦੀ ਜਵਾਨੀ ਦੀ ਜਵਾਨੀ ਵਿੱਚ ਗੱਲ ਕਰਦਾ ਹੈ ਬੁਢੇਪੇ ਦੀ ਪਰ ਕਦੀ ਬੁਢੇਪੇ ਵਿੱਚ ਜਾ ਕੇ ਦੇਖਿਓ ਬਹੁਤ ਘੱਟ ਸਜੇ ਹੋਣਗੇ ਜਿਹੜੇ ਸਾਹਮਣੇ ਮੌਤ ਦੀ ਗੱਲ ਕਰਨਗੇ ਬੰਦਾ ਬੁਢੇਪੇ ਵਿੱਚ ਜਾ ਕੇ ਫਿਰ ਬੀਤੇ ਬਿਨਾਂ ਦੀਆਂ ਗੱਲਾਂ ਕਰੀ ਜਾਂਦਾ ਕਿਉਂਕਿ ਅੰਦਰ ਅਗਾਂਹ ਜਾਣ ਨੂੰ ਧਿਆਨ ਕੋਈ ਨਹੀਂ ਬਚਪਨ ਵਿੱਚ ਜਵਾਨੀ ਦੀ ਜਵਾਨੀ ਵਿੱਚ ਬੁਢੇਪੇ ਦੀ ਪਰ ਬੁਢੇਪੇ ਵਿੱਚ ਕੋਈ ਟਾਵਾਂ ਟਾਵਾਂ ਬਾਬੇ ਬੁੱਢੇ ਵਰਗਾ ਜਿਹੜਾ ਬਚਪਨ ਵਿੱਚ ਕਹਿ ਦਿੰਦਾ ਬਾਬਾ ਤੂੰ ਰੱਬ ਦੀ ਗੱਲ ਸੁਣਾ ਮੌਤ ਦਾ ਕੀ ਪਤਾ ਕਿ ਬੁਢੇਪੇ ਵਿੱਚ ਆਉਣ ਤੋਂ ਪਹਿਲਾਂ ਜਵਾਨੀ ਤੇ ਬਚਪਨ ਵਿੱਚ ਮੈਨੂੰ ਲੈ ਜਾਏ ਸੱਚ ਜਾਣੀ ਬੰਦੇ ਦੇ ਅੰਦਰ ਦੀ ਅਵਸਥਾ ਇਹ ਹੈ ਬਚਪਨ ਵਿੱਚ ਜਵਾਨੀ ਦੇ ਸੁਪਨੇ ਜਵਾਨੀ ਵਿੱਚ ਬੁਢੇਪੇ ਦਾ ਆਰਾਮ ਪਰ ਜਿੱਦਣ ਬੁਢੇਪਾ ਆ ਜਾਏ ਕੋਈ ਨੀ ਜੇ ਮੌਤ ਦਾ ਨਾਂ ਲੈਂਦਾ ਬੁਢੇਪੇ ਵਿੱਚ ਆ ਕੇ ਆਪਣੀ ਜਵਾਨੀ ਦੀਆਂ ਜਿਹੜੀਆਂ ਮੱਲਾਂ ਮਾਰੀਆਂ ਨੇ ਉਹਨਾਂ ਗੱਲਾਂ ਦਾ ਰਸ ਲੈ ਕੇ ਦਿਲ ਬਤੀਤ ਕਰੀ ਜਾਂਦਾ ਇਹ ਸਾਹਮਣੇ ਵਿਸਤਰਾ ਨਹੀਂ ਪਿਆ ਕਿ ਮੌਤ ਦੇ ਨੇੜੇ ਵੀ ਹੁੰਦੀ ਹੈ ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਕਿਹਾ ਕਹਿਣ ਲੱਗੇ ਸੱਜਣਾ ਚੌਥਾ ਪਹਿਰਾ ਰਹਿਣ ਕਿਆ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਹੁਣ ਲਾਵੀ ਆਇਆ ਖੇਤ ਅਸੀਂ ਲਾਵੇ ਸ਼ਬਦ ਵਰਤਨੇ ਲਾਵੇ ਦਾ ਅਰਥ ਕਰਨੇ ਕਾਮੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਹਿੰਦੇ ਨੇ ਤੇਰੇ ਤੋਂ ਹੈਰਾਨ ਬੱਦਿਆ ਕਿ ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਨੇ ਚਿੱਟੇ ਕੇਸਾਂ ਦਾ ਮਤਲਬ ਹੈ ਕਿ ਫਸਲ ਪੱਕ ਗਈ ਹੈ ਲਾਵੀ ਆਇਆ ਖੇਤ ਦਾ ਤੇ ਹੁਣ ਪਤਾ ਨਹੀਂ ਕਿ ਕਿੱਦਣ ਮੌਤ ਤੇ ਆਉਣਾ ਹੈ ਜਮਦੂਰ ਦੇ ਕਾਮੇ ਨੇ ਉਹਨੇ ਇਸ ਸਰੀਰ ਨੂੰ ਨਾਲ ਆਪਣੇ ਲੈ ਜਾਣਾ ਪੱਕੀ ਖੇਤੀ ਪਈ ਹੈ ਤੇ ਗੱਲਾਂ ਨੂੰ ਕਰਨਾ ਪਏ ਜਦੋਂ ਪੂਰਨਤਾ ਸੀ ਕਹਿਣ ਲੱਗੇ ਦੇਖ ਤੇਰੀ ਅਵਸਥਾ ਕੀ ਹੈ ਚੌਥੇ ਪਹਿਰਾ ਰਹਿਣ ਗਿਆ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਨ ਜਨ ਪੱਟਰ ਚ ਲਾ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲੇ ਉਹ ਪੇਟ ਕਿਸੇ ਨੂੰ ਖਬਰ ਨਹੀਂ ਮਿਲੀ ਕਿ ਜਦੋਂ ਜੰਮ ਦਾ ਸਦਣਾ ਆ ਗਿਆ ਕੁਝ ਹੁੰਦੇ ਹੋ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦ ਪੰਡਿਤ ਹਰਦਿਆਲ ਲਿਖਦੇ ਨੇ ਕਿ ਤਨ ਕੇ ਬਲ ਅਬ ਪੀਠ ਦਈ ਅਰ ਹਾਰ ਗਏ ਤ੍ਰਿਗ ਬਾਲ ਸੰਗਾਤੀ ਤਜ ਕੇ ਇਹ ਲੋਕ ਦਿਖੇ ਅਨੁਕੂਲ ਚਲ ਆਪ ਗਏ ਸੁਰ ਲੋਕ ਸੁਜਾਤੀ ਜਗ ਮੀਤ ਸਖਾ ਨੂੰ ਵੇਖ ਕੇ ਅਰ ਸੇਵਕ ਆ ਨਾ ਪੁੱਛੇ ਮਨ ਬਾਤੀ ਕੋਈ ਵੀ ਮੇਰੀ ਬੁਢੇਪੇ ਵਿਚ ਬਾਤ ਨਹੀਂ ਪੁੱਛਦਾ ਪਰ ਰੱਬ ਜੀ ਮਨ ਆਏ ਪਲਾਗਮ ਖੇਤ ਕ੍ਰਿਸ਼ਨੇ ਪਲਾਗਮ ਖੇਤ ਕ੍ਰਿਸ਼ਨੇ ਦਾ ਰਤੇ ਖੇਤ ਕ੍ਰਿਸ਼ਨਾ ਮੈਂ ਤੈਨੂੰ ਮੱਥਾ ਟੇਕਦਾ ਵਾ ਪੁੱਤਰ ਪੋਤਰੇ ਵੀ ਮੈਨੂੰ ਪੁੱਛਣਾ ਛੱਡ ਗਏ ਪਰ ਇੰਨੀ ਭੈੜੀਏ ਜਿਹੜੇ ਮੈਨੂੰ ਧੱਕੇ ਮਾਰਦੇ ਨੇ ਅਜੇ ਵੀ ਦੋਨਾਂ ਬਾਰੇ ਸੋਚੀ ਜਾਣ ਮਨ ਆਏ ਪਲਾਗਮ ਖੇਤ ਕ੍ਰਿਸ਼ਨੇ ਇੱਕ ਤੂੰ ਮਨ ਸੰਗ ਰਹੀ ਦਿਨ ਰਾਤੀ ਮੈਂ ਬੇਨਤੀ ਕਰਾਂ ਸੰਸਾਰ ਦੀ ਪ੍ਰੀਤ ਤ੍ਰਿਸ਼ਨਾ ਦੀ ਅੱਗ ਨੂੰ ਜਨਮ ਦਿੰਦੀ ਹੈ ਨਿਰੰਕਾਰ ਦੀ ਪ੍ਰੀਤ ਬਿਰਹਾ ਦੀ ਅੱਗ ਨੂੰ ਜਨਮ ਦਿੰਦੀ ਹੈ ਸੰਸਾਰ ਦੀ ਪ੍ਰੀਤ ਅੰਦਰ ਨੂੰ ਖੁਆਰ ਕਰਦੀ ਹੈ ਤੇ ਬਿਰਹਾ ਦੀ ਅਗੜ ਕਰਤਾਰ ਦੀ ਪ੍ਰੀਤ ਅੰਦਰ ਨੂੰ ਸਾਈਂ ਦੇ ਘਰ ਤੱਕ ਲਿਜਾਂਦੀ ਹੈ। ਪੁੱਛੋ ਕਦੀ ਜਿਨ੍ਹਾਂ ਦੇ ਅੰਦਰ ਬਿਰਹਾ ਦੀ ਕਾਂਡ ਪੈਦਾ ਹੋਈ, ਬਾਬੇ ਨਾਨਕ ਦੀ ਬਾਣੀ, ਕਬੀਰ ਸਾਹਿਬ ਦੀ ਬਾਣੀ ਤੇ ਬਿਰਹਾ ਇੱਕ ਅੰਦਰ ਦੀ ਉਹ ਅਵਸਥਾ ਹੈ ਜਿਹਨੂੰ ਕੇਵਲ ਉਹ ਜਾਣ ਸਕਦਾ ਜਿਹਨੇ ਉਸ ਅਵਸਥਾ ਨੂੰ ਮਾਣਿਆ ਹੈ। ਨਹੀਂ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਿਰਹਾ ਬੰਦਾ, ਬੈਰਾਗਵਾਨ ਬੰਦਾ, ਰੱਬ ਦੇ ਪਿਆਰ ਵਿੱਚ ਮਦਹੋਸ਼ ਹੋਇਆ ਬੰਦਾ ਦੁਨੀਆਂ ਦੀ ਨਜ਼ਰ ਵਿੱਚ ਕੇਵਲ ਕਮਲਾ ਤੇ ਸ਼ਦਾ ਹੀ ਹੁੰਦਾ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਬਾਣੀ ਵਿੱਚ ਕੁਝ ਫਰਮਾਨ ਦਿੱਤੇ ਹਨ ਕਿ ਬਿਰਹਾ ਦੀ ਅਵਸਥਾ ਕੀ। ਇੱਕ ਵਿਦਵਾਨ ਨੇ ਤਾਂ ਕਿਹਾ ਹੈ ਕਿ ਜਿਸ ਬੰਦੇ ਦੇ ਅੰਦਰ ਬਿਰਹਾ ਪੈਦਾ ਹੋ ਜਾਏ ਉਸ ਬੰਦੇ ਦੀਆਂ ਨੌ ਨਿਸ਼ਾਨੀਆਂ ਨੇ। ਆਪ ਜੀ ਨੇ ਸੁਣੀਆਂ ਹੋਈਆਂ ਨੇ ਕਿ ਨੌ ਲੱਛਣ ਨੇ ਕਿ ਜਿਹੜਾ ਰੱਬ ਨੂੰ ਪਿਆਰ ਕਰੇ। ਵੀ ਨੌ ਨਿਸ਼ਾਨੀਆਂ ਕਿਹੜੀਆਂ ਨੇ? ਉਹ ਕਹਿੰਦੇ ਪਹਿਲੀ ਨਿਸ਼ਾਨੀ ਉਹਦੀ ਇਹ ਵੇ ਕਿ ਜਿਹੜਾ ਸਾਈਂ ਨੂੰ ਪਿਆਰ ਕਰਦਾ ਹੈ ਉਹ ਜਦੋਂ ਵੀ ਹੋ ਕੇ ਲੈਂਦੇ ਉਹਦੇ ਕੋਲ ਬੈਠਿਆਂ ਕਦੇ ਟੱਪੋ, ਉਹ ਲਿਖਦਾ ਕਿ ਉਹਦੇ ਖੋਕੇ ਵੀ ਠੰਡੇ। ਜਿਵੇਂ ਅੰਦਰ ਦਾ ਬੜਾ ਦੁੱਖ ਹੋ ਗਿਆ, ਕਹਿੰਦੇ ਪਹਿਲੀ ਨਿਸ਼ਾਨੀ ਇਹ ਵੇ ਰੱਬ ਨੂੰ ਪਿਆਰ ਕਰਨ ਵਾਲਾ ਹੋ ਕੇ ਠੰਡੇ ਲੈਂਦਾ ਹੈ। ਦੂਜੀ ਨਿਸ਼ਾਨੀ ਇਹ ਵੇ ਕਿ ਕਈ ਵਾਰੀ ਉਹਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ। ਤੀਜੀ ਨਿਸ਼ਾਨੀ ਉਹਦੀ ਇਹ ਹੈ ਕਿ ਉਹਦੀਆਂ ਅੱਖਾਂ ਵਿੱਚੋਂ ਪਾਣੀ ਕਦੇ ਨਹੀਂ ਸੁੱਕਦਾ। ਚੌਥੀ ਨਿਸ਼ਾਨੀ ਉਹਦੀ ਇਹ ਹੈ ਕਿ ਉਹ ਬੋਲਦਾ ਜ਼ਿਆਦਾ ਨਹੀਂ, ਘੱਟ ਬੋਲਦਾ ਹੈ। ਪੰਜਵਾਂ ਚਿੰਨ੍ਹ ਹੈ ਉਹਦਾ, ਉਹ ਖਾਂਦਾ ਘੱਟ ਹੈ। ਛੇਵੀਂ ਨਿਸ਼ਾਨੀ ਹੈ ਕਿ ਉਹ ਲੋਕ ਸਾਰੇ ਸੁਣਦੇ ਨੇ, ਉਹ ਰਾਤ ਨੂੰ ਵੀ ਜਾ ਕੇ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਹੈ। ਇਹ ਬਿਰਹਾ ਦੇ ਲੱਛਣ ਨੇ। ਉਹਨੇ ਸ਼ਬਦ ਵਰਤੇ ਨੇ ਕਿ ਆ ਕੇ ਸਰਦੋ ਕਿ ਬਹੁਤੇ ਲਿੰਗਰ ਠੰਡੇ, ਰੰਗ ਜ਼ਰਦੋ ਉਹਦੇ ਚਿਹਰੇ ਦਾ ਰੰਗ ਜ਼ਰਦ ਪੀਲਾ ਹੋ ਜਾਂਦਾ ਹੈ। ਚਸ਼ਮ ਤਰ, ਚਸ਼ਮ ਦਾ ਅੱਖਰੀ ਅਤੇ ਅੱਖਾਂ, ਉਹਦੀਆਂ ਅੱਖਾਂ ਪਾਣੀ ਨਾਲ ਭਿੱਜ ਜਾਂਦੀਆਂ। ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਨ ਭੁਗਤ ਨੂੰ ਬਹੁਤ ਘੱਟ ਬੋਲਦਾ, ਕੰਨ ਖੁਰਦ ਨੂੰ ਬਹੁਤ ਘੱਟ ਖਾਂਦਾ ਹੈ। ਖਵਾਗੇ ਹਰਾਮ ਲੋਕ ਨੀਂਦ ਪੂਰੀ ਕਰਦੇ ਨੇ ਰਾਤ ਸੌਣ ਤੇ ਰੱਬ ਨੂੰ ਇਸ਼ ਕਰਨ ਵਾਲਾ ਜਿਹੜਾ ਹੈ ਬਿਰਹਾ ਦਾ ਪੁੱਠਾ ਹੋਇਆ ਸਾਰੀ ਰਾਤ ਜਾਗੀ ਜਾਂਦਾ ਹੈ, ਉਹਨੂੰ ਨੀਂਦ ਵੀ ਨਹੀਂ। ਕੰਮ ਗੁਪਤ ਨੂੰ, ਕੰਮ ਖੁਰਦ ਨੂੰ ਖਵਾਬੇ ਹਰਾਮ। ਤੇ ਅੱਗੇ ਕਹਿ ਲੱਗੇ ਸੱਤਵਾਂ ਲੱਛਣ ਹੈ ਇੰਤਜ਼ਾਰੀ ਕਿ ਉਹ ਹਮੇਸ਼ਾ ਗਿੜਕ ਰੱਖਦਾ। ਜਿਵੇਂ ਕਿਸੇ ਵੀ ਬਾਹਰੋਂ ਆਇਆ ਹੋਵੇ ਤੇ ਦਰਵਾਜ਼ੇ ਵਿੱਚ ਉਹਦਾ ਧਿਆਨ ਹੈ, ਘਰੋਂ ਕਿਤੇ ਵੀ ਕੋਈ ਚੀਜ਼ ਲਏ ਇੱਕੋ ਦਮ ਕੰਨ ਦੇ ਦਰਵਾਜ਼ੇ ਵੱਲ, ਲੱਖਾਂ ਉਹਦੀਆਂ ਦਰਵਾਜ਼ੇ ਵੱਲ ਜਾਂਦੀਆਂ ਨੇ ਕਿ ਜਿਹਦੀ ਮੈਂ ਇੰਤਜ਼ਾਰ ਕਰਨਾ ਪਿਆ ਕਿਸੇ ਔਲਾਦ ਤੇ ਨਹੀਂ ਗਿਆ। ਇੰਤਜ਼ਾਰੀ, ਬੇਕਰਾਰੀ, ਫਿਰ ਇੰਤਜ਼ਾਰ ਵਿੱਚ ਉਹਦੇ ਅੰਦਰ ਨੂੰ ਟਿਕਾ ਨਹੀਂ, ਉਹ ਬੇਕਰਾਰ ਹੋਇਆ ਰਹਿੰਦਾ। ਦਸਤੇ ਸਾਰੇ ਨੌਵੀਂ ਨਿਸ਼ਾਨੀ ਉਹਦੀ ਇਹ ਵੇ, ਕਈ ਵਾਰੀ ਆਪਣੇ ਮੱਥੇ ਤੇ ਸਿਰ ਤੇ ਹੱਥ ਰੱਖ ਕੇ ਜ਼ਮੀਨ ਤੇ ਬਹਿ ਜਾਂਦਾ। ਕਹਿੰਦੇ ਸੱਚ ਜਾਣੀ ਪਰਮਾਤਮਾ ਨੂੰ ਇਸ਼ਕ ਕਰਨ ਵਾਲਿਆਂ ਦੀਆਂ ਇਹ ਨੌ ਨਿਸ਼ਾਨੀਆਂ। ਜਦੋਂ ਉਹਨੇ ਕਿਹਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਹਜ਼ੂਰ ਨੇ ਇੱਕ ਬਚਨ ਕਿਹਾ, ਕਹਿ ਲੱਗੇ ਕਬੀਰ ਫਿਰ ਉਹ ਕੋਈ ਅੰਗਮ ਮਨ ਦੱਸੈ, ਕੋਈ ਅੰਗਮ ਦਾ ਅਖਰੀ ਅਰਥ ਹੁੰਦਾ ਸੱਪ। ਕਹਿੰਦੇ ਕਿਸੇ ਬੰਦੇ ਨੂੰ ਕੋਈ ਸੱਪ ਡੰਗ ਮਾਰ ਜਾਏ ਤੇ ਉਹਦਾ ਇਲਾਜ ਕੋਈ ਹੈ, ਕੋਈ ਦਵਾਈ ਕਰੇਗਾ, ਕੋਈ ਗਾਰੂੜੀ ਮੰਤਰ ਪੜਨ ਵਾਲਾ ਮਿਲ ਜਾਏਗਾ, ਗਰਭ ਮੰਤਰ ਉਹਦੀ ਜ਼ਹਿਰ ਨੂੰ ਉਤਾਰੇਗਾ, ਸੱਪ ਡੰਗ ਜਾਏ ਤੇ ਉਹਦਾ ਇਲਾਜ ਹੈ। ਪਰ ਜਦੋਂ ਰੱਬ ਨੂੰ ਇਸ਼ਕ ਕਰਨ ਵਾਲੇ ਜਿਹੜਾ ਡੰਗ ਮਾਰਦਾ ਹੈ, ਪਹਿਲੀ ਗੱਲ ਉਹ ਜਿੰਦਾ ਨਹੀਂ, ਜੇ ਜਿੰਦਾ ਹੈ ਤੇ ਦੁਨੀਆਂ ਵਿੱਚ ਕੇਵਲ ਬੌਰਾ ਬਣ ਕੇ ਰਹਿੰਦਾ। ਸਾਹਿਬ ਨੇ ਸ਼ਬਦ ਵਰਤੇ, ਕਬੀਰ ਫਿਰ ਉਹ ਕੋਈ ਅੰਦਰ ਮਨ ਦੱਸੇ, ਮੰਤ ਨਾ ਮਾਨੈ ਕੋਈ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਜੇ ਉਹਨੇ ਦੁਨੀਆਂ ਚ ਰਹਿਣਾ ਤੇ ਦੁਨੀਆਂ ਦੀ ਨਜ਼ਰ ਵਿੱਚੋਂ ਝੱਲਾ ਬਣ ਜਾਂਦਾ ਹੈ, ਕਿਉਂਕਿ ਜਿਸ ਅਵਸਥਾ ਦੀ ਉਹ ਗੱਲ ਕਰਦਾ ਸੰਸਾਰ ਦੇ ਲੋਕ ਉਸ ਨੂੰ ਜਾਣਦੇ ਨੇ, ਨਾ ਜਾਣਨ ਕਰਕੇ ਉਹਨੂੰ ਫਿਰ ਸ਼ਦਾਈ ਤੇ ਕਮਲਾ ਕਹਿੰਦੇ ਨੇ। ਮੈਂ ਤਿੰਨ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਣੇ ਚਾਹੁੰਦਾ ਕਿ ਜਿਨ੍ਹਾਂ ਤੇ ਅਵਸਥਾ ਆਈ ਅਸਲ ਉਹਨਾਂ ਨੂੰ ਭਗਤ ਗੁਰੂ ਸਾਹਿਬ ਕਹਿ ਕੇ ਮੱਥੇ ਟੇਕਦੇ ਹਨ, ਪਰ ਉਸ ਵਕਤ ਦੇ ਲੋਕਾਂ ਨੇ ਉਹਨਾਂ ਨੂੰ ਸ਼ਦਾਈ ਤੇ ਕਮਲਾ ਕਿਹਾ। ਸਭ ਤੋਂ ਪਹਿਲਾਂ ਵਚਨ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਆਪ ਨੂੰ ਪਤਾ ਹੈ ਕਿ ਭੱਟਾਂ ਨੇ ਸੱਦੇ ਬਲਵੰਦ ਨੇ ਤੇ ਗੁਰੂ ਸਾਹਿਬ ਦੀ ਆਪਣੀ ਜੋਤ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਵਿੱਚ ਵਚਨ ਕਹੇ ਜਦੋਂ ਅਸੀਂ ਧੰਨ ਗੁਰੂ ਨਾਨਕ ਦਾਸ ਜੀ ਦੇ ਬਚਨ ਪੜ੍ਹਨੇ ਜਾਂ ਗੁਰੂ ਅੰਗਦ ਸਾਹਿਬ ਦੇ ਬਚਨ ਪੜ੍ਹਨੇ, ਗੁਰੂ ਅੰਗਦ ਸਾਹਿਬ ਨੇ ਬਚਨ ਕਿਹਾ, ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪੁੱਛਦੇ ਨੇ ਦਾਤਾ ਜੀ ਕਿ ਆਪ ਕਿਰਪਾ ਕਰਕੇ ਸਾਨੂੰ ਕੋਈ ਸੁਮਤ ਦਿਓ, ਕੋਈ ਉਪਦੇਸ਼ ਦਿਓ, ਤੇ ਧੰਨ ਗੁਰੂ ਅੰਗਦ ਸਾਹਿਬ ਪਤਾ ਉੱਤਰ ਕੀ ਦਿੰਦੇ ਨੇ, ਕਹਿੰਦੇ ਨੇ ਬਾਬਾ ਜੀ ਕਿ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਗੋਦ ਮਿਲ ਗਈ ਹੋਵੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਪ ਕੋਲ ਬਿਠਾ ਕੇ ਪਿਆਰ ਦਿੱਤਾ ਹੋਵੇ, ਉਹਨੂੰ ਬਾਕੀ ਉਪਦੇਸ਼ ਦੇਣ ਦੀ ਕਸਰੀ ਕੀ ਸ਼ਬਦ ਵਰਤੇ ਕਿ ਦੀਖਿਆ ਆਪ ਬੁਝਾਇਆ ਸਿੱਧੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸ਼ੀਆ ਜਿਨ ਗੁਰੂ ਨਾਨਕ ਦੇਵ ਮੈਂ ਬੇਨਤੀ ਜਿਹੜੀ ਕਰ ਲੱਗਾ ਉਹਦਾ ਧਿਆਨ ਦਿਆ ਜੇ ਸਾਡੀ ਨਜ਼ਰ ਵਿੱਚ ਗੁਰੂ ਹਨ ਤੇ ਉਸ ਵਕਤ ਦੇ ਜ਼ਿਆਦਾਤਰ ਲੋਕ ਸ਼ਦਾਈ ਸ਼ਬਦ ਵਰਤੇ ਸਨ। ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਕਿ ਤਿੰਨ ਕੋ ਕਿਆ ਉਪਦੇਸ਼ੀਆ ਜਿਨ ਗੁਰੂ ਨਾਨਕ ਦੇਵ, ਜਦੋਂ ਗੁਰੂ ਰਾਮਦਾਸ ਜੀ ਨੂੰ ਪੜਿਆ ਤੇ ਉਹ ਕਹਿੰਦੇ ਨੇ ਕਿ ਧੰਨ ਧੰਨ ਗੁਰੂ ਨਾਨਕ ਸੰਦਰਸ਼ੀ ਜਿਨ ਨਿੰਦਾ ਪੁਸਤਕ ਤਰੀ ਤਰਾਂਤ, ਕਿ ਗੁਰੂ ਨਾਨਕ ਸਾਹਿਬ ਸਾਨੂੰ ਦ੍ਰਿਸ਼ਟੀ ਵਾਲੇ ਨੇ ਜਿਨ੍ਹਾਂ ਨੇ ਨਿੰਦਾ ਤੇ ਪੁਸਤਕ ਦੋਨਾਂ ਨੂੰ ਕਰ ਗਏ। ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਕਿ ਬਲੋ ਚਿਰਾਗ ਅੰਧਿਆਰ ਮੈਂ ਸਭ ਕਰ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੋਰੇ ਪਾਰ ਬ੍ਰਹਮ। ਬਾਣੀ ਪੜਨ ਵਾਲਿਆਂ ਨੂੰ ਛੇਤੀ ਇਹ ਗੱਲ ਸਮਝ ਪੈ ਗਈ ਕਿ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨੂੰ ਕੀ ਉਪਦੇਸ਼ ਦੇਈਏ ਹੋਏ ਜਿਹਨੂੰ ਗੁਰੂ ਨਾਨਕ ਦੀ ਗੋਦ ਮਿਲ ਜਾਏ। ਗੁਰੂ ਰਾਮਦਾਸ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਵਾਂ ਜੋ ਨਿੰਦਾ ਤੇ ਪੁਸਤਕ ਨੂੰ ਬਰਾਬਰ ਜਾਣਦੇ ਨੇ। ਗੁਰੂ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਜਨ ਨਾਨਕ ਗੁਰ ਪਾਰ ਬ੍ਰਹਮ, ਭੱਟਾਂ ਨੂੰ ਪੁੱਛੀਏ ਉਹ ਕਹਿੰਦੇ ਜੋਤ ਰੂਪ ਹਨ ਆਪ ਗੁਰੂ ਨਾਨਕ ਕਹਾਇਓ। ਭਾਈ ਗੁਰਦਾਸ ਜੀ ਨੂੰ ਪੜ੍ਹੀਏ ਉਹ ਕਹਿਣ ਲੱਗੇ ਕਿ ਸਤਿਗੁਰ ਨਾਨਕ ਪ੍ਰਗਟਿਆ, ਉਹਨਾਂ ਸਤਿਗੁਰੂ ਸ਼ਬਦ ਵਰਤੇ। ਮਿੱਟੀ ਧੁੰਦ ਜਗ ਚਾਨਣ ਹੋਵਾਂ, ਸੱਤੇ ਬਲਵੰਡ ਨੂੰ ਪੜ੍ਹੀਏ ਤੇ ਉਹ ਕਹਿੰਦੇ ਨੇ ਦੁਨੀਆਂ ਦੇ ਲੋਕੋ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦ ਹੈ। ਨਾਮ ਨਾਲ ਗੁਰੂ ਨਾਨਕ ਸਾਹਿਬ ਦਾ ਰੱਬ ਨੇ ਵੱਡਾ ਕੀਤਾ, ਉਹਨੂੰ ਕਿੰਨਾ ਅੱਖਰਾਂ ਨਾਲ ਤੁਸੀਂ ਜੋਗੋਗੇ। ਗੁਰਮੁਖ ਕੋਈ ਕਹਿੰਦੇ ਪਏ ਨੇ ਗੁਰੂ ਨਾਨਕ, ਕੋਈ ਕਹਿੰਦੇ ਪਾਰ ਬ੍ਰਹਮ, ਕੋਈ ਕਹਿੰਦੇ ਨਿਰੰਕਾਰ ਦੀ ਜੋਤ, ਕੋਈ ਕਹਿੰਦੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨਕਾ ਰਾਖੀ ਮੇਰੀ ਪਰ ਸਿੱਧਨ ਅੰਦਰ ਸਾਈਂ ਦੀ ਚੜ੍ਹ ਪੈਦਾ ਹੋਈ। ਦੇਖੋ ਅਸੀਂ ਮੈਂ ਫਿਰ ਬੇਨਤੀ ਕਰਾਂ, ਕਥਾ ਮੈਂ ਜ਼ਰੂਰ ਸਟੇਜ ਤੇ ਕਰੀ ਜਾਵਾਂਗਾ ਇਸ ਬਿਰਹਾਂ ਦੀ। ਕਥਾ ਕਰਨੀ ਤੇ ਅਵਸਥਾ ਨੂੰ ਮਾਨਣਾ ਜ਼ਮੀਨ ਅਸਮਾਨ ਦਾ ਅੰਤਰ ਜੀ। ਸ਼ਬਦਾਂ ਦੀ ਗੱਲ ਕਰ ਲੈਣੀ ਬੜੀ ਸੌਖੀ ਹੈ। ਹਜ਼ੂਰ ਤੇ ਜਿੱਦਣ ਇਹ ਪਰਮ ਅਵਸਥਾ ਆਈ ਤੇ ਅਸੀਂ ਲੋਕ ਕਹਿੰਦੇ ਹਾਂ ਕਿ ਉਦੋਂ ਗੁਰੂ ਨਾਨਕ ਸਾਹਿਬ ਤੱਤ ਬੋਲਦੇ ਨੇ। ਵੈਸੇ ਤਾਂ ਦਾਦੇ ਦੀ ਖੇਡ ਨੇ ਘੱਟ ਬੋਲਣਾ, ਘੱਟ ਵਿਚਰਨਾ, ਘਰ ਬੈਠੇ ਹੋਏ ਕੱਪੜਾ ਲੈ ਕੇ ਸਾਰਾ ਦਿਨ ਪਏ ਰਹਿਣ। ਜਨਮ ਸ਼ਾਂਤੀ ਵਾਲੇ ਕਹਿੰਦੇ ਨੇ ਘਰ ਦੇ ਜੀਆਂ ਨੂੰ ਇੱਕ ਜ਼ਰੂਰ ਮਨ ਦੇ ਅੰਦਰ ਇਹ ਖਿਆਲ ਉਪਜਿਆ ਕਿਸੇ ਕਿਹਾ ਕਿ ਪਤਾ ਨਹੀਂ ਇਹਦੇ ਉੱਪਰ ਬਾਗ ਦਾ ਸਾਇਆ ਆ ਗਿਆ ਹੈ। ਕਿਸੇ ਨੇ ਕਿਹਾ ਪਤਾ ਨਹੀਂ ਕਿ ਇਹਦੇ ਅੰਦਰ ਉਦਾਸੀ ਦਾ ਕਾਰਨ ਕੀ ਹੈ। ਤੇ ਸਿੱਖ ਤਵਾਰੀ ਲਿਖਦੀ ਹੈ ਕਿ ਜਦੋਂ ਕੋਈ ਸਮਝ ਨਾ ਪਈ ਤੇ ਕਿਸੇ ਨੇ ਕਿਹਾ ਬਾਬਾ ਕਾਲੂ ਤੇ ਤੇਰਾ ਪੁੱਤਰ ਘੱਟ ਬੋਲਦਾ ਹੈ, ਘੱਟ ਖਾਂਦਾ ਹੈ, ਖਮੋਸ਼ ਰਹਿੰਦਾ, ਗੰਭੀਰ ਰਹਿੰਦਾ ਹੈ, ਕਦੀ ਰੋ ਪੈਂਦਾ, ਕਦੀ ਖੱਸ ਪੈਂਦਾ। ਤੇ ਹਕੀਕਤ ਇਹ ਨਾ ਸਮਝਿਓ ਕਿ ਐਵੇਂ ਆਪਾਂ ਗੱਲਾਂ ਤਾਂ ਕਰਦੇ ਹਾਂ। ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ ਕਿ ਰੰਗ ਹੱਸੇ, ਰੰਗ ਰੋਵੇ, ਚੁੱਪ ਪੀ ਕਰ ਜਾਵੇ, ਪਰਵਾਹ ਨਹੀਂ ਕਿਸੇ ਕਿਹੜੀ ਬਾਜ ਸੱਚੇ ਨਾ। ਕਿ ਉਹਨਾਂ ਨੂੰ ਪੁੱਛਿਆ, ਕਿਸੇ ਵੈਦ ਨੂੰ ਪੁੱਛੋ ਕਿ ਕਿਸੇ ਇਹਨਾਂ ਦੇ ਕਾਨੂੰਨ ਨੂੰ ਰੋਕ ਨਾ ਲੱਗ ਗਿਆ ਹੋਵੇ ਕਿ ਜਦੋਂ ਆਰਾਮ ਹੁੰਦਾ ਉਦੋਂ ਹੱਸਦੇ ਨੇ, ਜਦੋਂ ਪੀਰ ਉੱਠਦੀ ਹੋਵੇ ਰੋਂਦੇ ਨੇ। ਤੇ ਬਾਬੇ ਨਾਨਕ ਨੂੰ ਪੁੱਛੋ ਸਮਰਥਾਂ ਨੂੰ, ਜਦੋਂ ਵੈਦ ਆਇਆ ਆਪ ਸਭ ਨੂੰ ਪਤਾ ਕਿ ਉਹਨੇ ਆ ਕੇ ਹਜ਼ੂਰ ਦੀ ਬਾਂਹ ਪਕੜੀ ਸੀ, ਦਾਦਾਰ ਦੀ ਨਬਜ਼ ਨੂੰ ਟਟੋਲਣ ਲੱਗੇ ਤੇ ਉੱਥੇ ਸਾਹਿਬ ਨੇ ਵਚਨ ਕਿਹਾ। ਕਹਿਣ ਲੱਗੇ ਵੈਦ ਜੀ, ਚਮੜੀ ਤੇ ਰੋਗ ਜਾਣਦੇ ਹੋ, ਨਾਲਾਂ ਨੂੰ ਪਕੜ ਕੇ ਤੁਸੀਂ ਬਿਮਾਰੀ ਸੰਬੰਧੀ ਦੱਸ ਦਿਓਗੇ। ਹਾਂ, ਇੱਕ ਚੀਜ਼ ਬਿਰਹਾ ਦੀ ਮੇਰੇ ਕਲੇਜੇ ਵਿੱਚ ਉੱਠੀ ਹੈ, ਉਹਦੀ ਦਵਾਈ ਕੇਵਲ ਮਿਲਾਪ ਹੈ, جتنا مرضی تم نوجوان ٹٹولی جائیں ملاپ تو بنا علاج نہیں کوئی ہو سکتا. سب نے تو شبد ورتیا بیت بلایا بیت کی پکڑ چنڈولے پان جنہیں اندر گرہ کی کاگل ہوگی بیت بلایا بیت کی پکڑ چنڈولے پان پر بابا جی کہیں تھوڑا بیت نہ جانی کرک کریجے مائیں. تے اے دا اردو وچ ترجمہ کیتا ہے ایک ودوان نے, وہ کہتا ہے وید نے جب نبض دیکھی تو آپ نے فوراً کہا کہ جب نبض پکڑ لگا وید تو بابا جی نے وچن کی کہنے لگے وید نے جب نبض دیکھی تو آپ نے فوراً کہا نبض کو کیا دیکھتے ہو نبض میں رکھا ہے کیا جس مرد کی جس جزو میں نبض پہ رکھتے ہو رات مجھے درد عشق ہے اور عشق ہے مولا کے ساتھ. میرے تو درد ہے ایسے پر تینوں اس درد کی سمجھ نہیں پہنے مجھے درد عشق ہے اور عشق ہے مولا کے ساتھ. اٹھے بابا جی نے جب شبد کہے دنیا کو سمجھ نہ پی کہ شبد کہڑے نے. میں تیری بےنتی کر رہا اسی گرو کہنے نرنکار کی جوت کہنے سب سے وڈا بابا نانک کہنے پر گرو کے سکھاؤ وقت لوگوں سمجھ کوئی نہ پی رب دے سرحا دے پٹھے لوگ کہنے لگے کوئی آخر پوٹنا وہ کہنے بے دالم انہوں چلے بابلے کیا کوئی آخر پوٹنا وہ کہنے بے دالم کوئی آخر آدمی نانک بےچارا. بابا جی نے پوچھو کہ پیا دیوانہ شاہ کا میں تو سائن کے پیار بورا ہو گیا پیا دیوانہ شاہ کا نانک بورانا ہم ہر دن اور نہ جانا کہ سائن تو بنا دوجا چیتی نہیں. وہ نام نے من چلیا کر دیا وہ نام نے بابریا کیا دنیا نے پوتنا کیا دنیا نے شبد بے تالا کیا دنیا نے بچارا آدمی شبد ورتے کیول بابے نانک نہیں جدو سی بھگت نانک دیو جی کی بانی پڑھنے انہوں نے ایک شبد گرو گرنتھ صاحب آتا ہے وہ شبد آرام ہوتا ہے کہ میں بوری میرا رام پتہان کہ دنیا کے لوگ میرے پیارے سی یار وہ ملاپ کی طرف چلیا کر گئی میں بوری میرا رام پتہان رت رت ٹانکو کرو شنار کہنے لوگوں کی سمجھ میری اوستا دی پلے دندو پلے دندو پلے دندو لوگ تن من رام پیارے جو نام دے لوگ تم چلا کمرا کہتے ہیں انہوں کا اتر نہیں دینا. بابے نام دیو نے شبد رکھتے باس بباد تاؤں شروع نہ کی جائے رسنا رام رسائن کی جائے میں بخیڑا نہیں کرا کرنا میں تو اپنے پیارے کی یاد کیول نام کے پیارے کو بنا پیا لوگوں نے انہوں نے بار بار کیا. تیسرا پرمان کبھی کسی باری پڑھنے کہ لوگوں نے انہوں نے چلیا کیا نہیں تو بےنتی کرا حقیقت دنیا کمرے دو جنا دو آدمیوں میں کیا جاتا ہے ایک تو ہو رہے جہے سائن کے نام چنے کو پیچھے نے وہ گل ایسی اچھی کر رہے تھے کہ بندے کے سر تو لنگ جاتی ہے لوگ ان بھی کملا کہتے ہیں ایک باقی دماغی طور سے کملے گل ایسی نیمی کرتے ہیں لوگوں کے پیروں کلو لنگ جاتی ہے اس کر کے رب کی بندگی کرنے والے لوگ شدائی کر رکھتے ہیں یہ تو کملا ہے یہ سمجھ کوئی نہیں. کبیر صاحب شبد کرتے کہنے لگے میرے بابا میں گورا سب خلق سے آئی میں گورا نہ شبد کرتے میں نہ گورا ستگرو نے کرپا کر دیتی رام کی وہ گورا ستگر جان کی وہ کرا میرے چلیا سدائی رب کے نام نے وہ طرف نے کر دیتا میرے کہنے تو مراد یہ سی جہے اندر گرہ کی اگ پیدا ہو جائے دنیا کا کوئی روگ لگے. کبیر صاحب کہتے ہیں سپ کے ڈنگے کا علاج ہے پر گرہ جن ڈنگ مار جائے سچ جانو کا علاج نہیں. پر ایک بےنتی کرا اندر تر پیدا ہوئے ایک دم ملاپ کا روپ ضرور دھارن کر دی تن گرو کلگی کر سچے پاتشاہ انہوں کے جیون میں ایک سر کی گھٹنا ہوتی شاید آپ سجنا نے سنی ہوگی کہ جب کسی پہ سائن دیر کر دیں پتا نہیں کہڑی اوستھا کدو کہڑی گھڑی بندے کے سپاس سما یہ گھڑی آ جانی ہے
कि तृष्णा विच ग्रसे होए दे अंदर ही बैराग का बीज भुल पैना। एक सज्जन उसके माता पिता तिलाना कर गए सन, लाहौर की धरती का रहन वाला सी, ते उहदा नाम मां बाप ने रखिया सी सुजान। ते आप उन प्रेम में शब्द वरते सन कि सुजान राय, कहने उस बंदे ने उसके माता पिता बचपन में चलाना कर गए, चाचिया ताया ने पालिया, उन्होंने उसकी तालीम पालन में कोई कसर बाकी नहीं छी, ध्यान दिया। कहने जदों वो बच्चा बचपन में सी उसकी तालीम का प्रबंध किया, उस तो बाद जदों जवानी की तालीम से पैर रखिया, तो उसके ताए ने उसकी हिकमत संबंधी उसू वैदिक संबंधी कुछ कु ज्ञान दवाना शुरू किया कि पर जवानी में सुजान राय एक चंगा हकीम बन गया। वो फारसी का विद्वान सी, अरबी का ज्ञाता सी, संस्कृत का चंगा वो प्रौढ़ विद्वान सी, पर नाल उन्हें हिकमत करनी, पर विद्वान होने नाल नाल उसका प्यार सी आम तौर पर कवि लोगों नाल, विद्वान बंदियों नाल। अपनी दुकान से बैठा है, रोजाना नियम किरत करता है, मैं बेनती कर लगा पता नहीं कदों केड़े वेले किसी उसे दाते की रहमत हो जाए, संसार विच परिवार विच रहिंदे इको दस बिरहा दी कान उठे। कहने सुजान राय दुकान ते आना, दुकान तो घर चले जाना, अज घर गया रात को जदों विश्राम कर लगा, कहने सुत्या मन में आवाज करना विच आई कि जेड़े काम तू लगा पिया मैं तेरी जिंदगी का असली मकसद यह नहीं, तेरी मंजिल तो किते होर है, तू किहड़े खलजगन विच फस गया है, तेरी मंजिल कोई होर है। सुजान राय इको दिन उठे, मन ने कहा किते भरते नहीं, किते कोई सुपना से नहीं, फिर लेट के बस्तर पै गया है। दूजी रात फिर आवाज आती है, अंदर बोल गए कि हकीकत ये गुरुखो ये अत पत्नी नहीं, जदों मालक किसी से मेर का नीह बरसाता है, सब तो पहला परिवार बैठिया पता लगता है जिन्हों मैं बैठा असल में मेरे नहीं। गौतम महात्मा गौतम राजकुमार है, रोज परिवार रहते नहीं, तीन चार घटनावां ने उसके अंदर चजोड़ के रख दिता। एक दिन बीमार देखिया, एक दिन बुढ़ा सकिया, एक दिन मुर्दे की अर्थी तकी, एक दिन घर बैठिया अंदर रात को ख्याल उठा मना, आ जेड़े तेरे को पुत्र तेरी इसत्री तेरा बाप कोल सुते भी महल अंदर, यह किड़े तेरे अपने ने, जिमें अज उस बंदे की अर्थी उठी है कल तेरी भी अर्थी उठनी है, उस ज्ञान की भाल कर जेड़ा बुढ़ेपे को मौत तो तेरे को परम जीवन दे सके। हुण है तां ओह राजकुमार रोज घर विच हुंदा, एक दिन ओहदे अंदर उठिया एक ख्याल, ओहनू 35 साल की तकरीबन उम्र तक ओहने साधना कीती, मेरे कहण तो मुराद कि जदों साईं की कृपा हो जाए ते बंदे दे अंदर फुरने जरूर उठते ने, रात को सुतियां भी उठ पैंदा ते सोचदा मन कहिंदा कि एक पुतंग तुंजे देखदा चलै नाही तेरे नाले, कहीं भी सुतिया ख्याल उठता वैदो ना गाई भैनो ना भाई एक सुहाई राम है, कई बार सुतिया मन बोल के कहता है कि मात पिता बंधक बनता सुख बंधक इष्ट मीत और भाई पूर्व जन्म के मिले सहयोगी आंदा को ना सहाई। असल विच अंदर बैराग पैदा होंदा है संसार की नाशवंता रूपा के। सुजान राय ने देखिया कि रोज रात में वापर उदास रहन लग पिया, मन के कहना दुनिया तो एक दिन बिछ जानी, जदों बैरागवान होया बोलना घट कर दिता, परिवार के लोगों ने सोचा कि जवानी की एनी अवस्था है तो ये बैराग क्यों, उस वेले ताए ने सोचा यदि शादी कर दिए विह करांगे अपने परिवार के बच्चों में राजमिक जाएगा तो जेड़ी उदासी आई चली जाएगी। कहने सुजान राय का विह किया, घर सुपत्नी भी आई, रब ने मेहर की साल बाद पुत्र की दात भी दी, पर अंदर की उदासी दिलों दिन बदल लगी,
اندر دنوں دن دربن لگا تے روز دکان تے بیٹھے آئی یہ آواز آنی تیری منزل اے نہیں تیرا ٹھکانا اے نہیں تیری منزل تا کتے ہوئے تک پہنچ کہ اج پروار بیٹھے اندر جڑا پٹ پٹیا ساری رات بنا پٹھا رہا گل کہے کہ جو کچھ مینو سنائی دینا پھر مینو دسو میری منزل ہے کتنے میں جانا کتنے تے وحگرو دیر کرے کدی اس اوستھا نوچو بابے فرید تو انہوں نے شبد کرتے ہیں کہ جب کسی کے اندر یہ اوستھا آئے پھر تن سکان پنجر تھیا وہ اصل اندر کی اوستھا ہے تلیاں کنڈا کاڑ ہجے سراب نہ بوڑھے دیکھ بندے کے پہاڑ اس گرہ کا پوچھنا پہنتا ہے کہ چنت کھنڈولا مان دکھ رب جی رات کو لوگ سونے پلکاں تے وشرام کرتے ہیں پر میرے صاحباں میرے وہ جاتی مار میں بچھونا دادا پنڈ تیرے بچھوڑے کی چنتا یہ میں منجی بنایا پے میرے دادا چنت کھٹولا بان دکھ بس بچھوڑے کا دکھ میں بان بنا کے منجی ہوئی ہے لوگ منجی تے کلائیاں گلیچے بگدے بچھانے نے پر میرے تے ویر کری بے بچھاون لیپ میں تا گرہ کی تلائی بچھائی بیٹھا چنت کٹولا بان دو بنا وشامن لیب یہ ہمارا جیونا تو شاید سچے برہ کا پوٹا ہوا ہی کہتا ہے کہ کاگا کرم کٹو لیا سگلا کھایا ماس پر کرپا کری یہ دو نینا مت شو پھر دیکھن کی آس برہ کا پوٹا ہوا کہتا ہے پنت نہارا کام نہیں لوچن پری لے اساسا وہ نہ پیجائے پگ نہ پیسا ہر درشن کی آسان ادو نہ کاگا کارے دیکھ مریجے اپنے رام پیارے دکان سے بیٹھیا آواز آئی کر گیا آواز آئی کہ تیری منزل اے نہیں اج جب رات بتیت کی سویرے دکان پہ آئے میں اس کر کے پوری اتحاسک گھٹنا لے رہی ہے کیونکہ بانی کے پرمانا نال شبد نال یہ گل سدھ ہو جاتی ہے پر کئی بار جب اتحاسک گھٹنا نال آ جائے تو بندے کول بھی یقین بڑھ جاتا ہے سبند اب کسی بھائی سجان رہے دکان کو واپس کر گئے تے پھر وہ تان دکان تے سویرے آیا ایک کبھی سجنے کے کول آ گیا کہ لے بھی سجان لائے آپ تک کل جانی لاہور چڑھ انہیں پوچھ لیا کیوں کہ کرتا کرنے اتنے قدردان کوئی نہیں مینو پتا لگا آنندپور صاحب کی دھرتی سے گرو نانک صاحب کی جوت کے مالک دھن گرو گوبند سنگھ براجمان نے جڑا انہوں کو چلا جائے تو وہ ودیا کے قدردان نے کنے کو قدردان سن میں ایک بےنتی کرا ایک ہنس رام کمی ہوا میں کن بچوں نکل لگا آنندپور صاحب نے کوتا سنائی حضور نے کچرا گڈے دھن پدارتوں کے بستر کے بھر کے دیتے جب وہ آنندپور شاید باہر نکلے نا لیکن وہ دن لوگ رات لوگوں نے آتا جی گرو گوبند سنگھ کا خزانہ جانا پہ لٹ لو ہنس رام نے اسے کرتا پی وہ کہنا گورکھان کے ٹولیا یہ گرو گوبند سنگھ کا ایک تکھاری جانا پہ یہ کیول ایک منگتے کو خیر پائیے وہ کہنا کہ منگتے کو خیر کہ بس ایک کروتا سنائیے خچرا گڈے بھر کے دھن پدارت کے چلے ہو ایک بکاری نوٹن لگے خزانے گرو گوبند سنگھ نے منگتے کی چولی پائے نے کہنے لگے بچوں چونگلا دے کے کہ جی منگتے ہوں کو دتا ہے تو اسے خزانے کے دن بھرے ہوئے صرف دھن گرو گوبند سنگھ سچے بادشاہ وہ قدر دانی نے ودوانا کے وہ قدر نے کرتے گنوانا کی کبھی کہ سجان رہے آسان سویر چلے آنندپور صاحب کی کرتے کرتا کران گے آنند چار دن زندگی کے پرتیت کرا جب این شبد کہہ کے وہ کبھی تک چلا گیا آئے سجان رائے کے اندروں آواز آ گئی کہ جس گرو کا نام لینا کہ تیری منزل ہو تیری کتنے تیرا ٹکانا ہو تیری کتنے کوئی اندر کی رحمت ہو تو ہو گئی چلی کہ رات میں سجان رہے ستا ہے سپنا آیا ساری رات پہلا ڈیڑھ گھنٹہ اٹھا رہے ہیں ایک بےتی میں کر جب کوئی نام جب تب سمرن بھی چلتا رہے اصل زندگی کے سپنے بھی سائن تو بن جاتے ہیں پدارتوں میں کھٹ ہوا من کیول پدارتوں کے سپنے لگ گئے سنسار کھٹ ہوا من رات کو سنسار کے سپنے لگ گئے جب کسی کی لب ایک پاس لگ گئے حقیقت سپنے بھی سائن کے سپنے بن جاتے سجان لگ گیا ہے اکھا بند ہوئی اندروں آواز آئی کہ میری منزل ہو تو نہیں جی گل وہ سجن کر کے گئے تو بےنتی آپ کر دیتے ہیں نان کی جس پنجر میں برہا نہیں جس بندے کے اندر ایک طرف نہیں وہ پنجرا جیوتا جی پھوک دیتا جائے من نے کیا کہ میری منزل وہ نہیں رو کے سو گیا کہ سپنے میں پیارے کی جھلک پی ہے ان جگہ کہ جی من دربار سجیا میں ایک چٹے رنگ کا ہاتھی دربار میں کھلوتا میں سونی کلگی لائی بیٹھے نے جب انہوں نے درشن کرنا وا چوپال میں کرنا ڈگیا وا سر سے ہاتھ رکھ کے کہتے کوئی گل نہیں بچھوڑا کئی جنما دے ملا کے کھن بھی ہو سکتا ہوں تک وہ سننا سی اسی باڑی پڑھی گئی باڑی میں اس گل کا اتر ملتا ہے بھائی گرداس ہوتا ہے کئی بار بندے کا سپنا سویرے اپنی زندگی پل جانا جی سپنیا کی دنیا اپنی بھائی صاحب کا ایک توپ ہوتی ہے کہ سپن چرتر چتر بن کے بنے پچتر پاون پوتر متر آج مورے آئے ہیں ہوں سپنے کی گل تک بہتر کہ دنیا کے لوگ جس پیارے سویرے آوازاں مارنا وا سویرے کے ملیا بھی روک کے سوتا وا سپنیا سونا پریتم مجھ میرے چرتے کی شیر پہ آ کے بہ گئے انہوں نے رنگی تک نہیں کہیے سپنے چرتر چتر بانی کے بنے بچتر پاون پوتر متر آج میرے آئے ہیں پرم دیال دان لوچن وشال مت بجن رسال مت مگر پہ آئے ہیں انہیں بھگتان کی مہاپرشا کی بانی ہے بھائی گرداس کہ پرم پرم دیال لال کہ میرا سونا دیالو لال برگ آیا میرا ستگرو آیا کہہ لو کہ انہیں اکھان بڑی بڑی سن شبد ورتے تو سپنے کی گل کے پرم دیال لال لوچن وشال مکھ بچن وشال زبان تو میٹھا بولے کہہ لگے سپنے میں ایسا میٹھا بولے ان لگا جی انہوں کے مکھ میں شہد نکلتا ہو مد مدر پہ آئے ہیں کہہ لگے سپنے میں آیا آ کے بولیا ایسا میٹھا بولیا جی شہد پیتا ہوئے لگے وہ چیر چاندرک بول گیا رات سی نا چاندرک بولیا انہیں پریو گیا کہ آواز بھائی صاحب کہ میری اکھیاں کھل گئی تو میں ایک دن کیا جاؤ چاندرک جی بولنا سی کتنے دور جا کے بول دو تیرے بولن نے میرا سپنا توڑ دیتا پیارے کی گود پیا مانتا سا اکھاں کھلیاں سے پیارے کی گود چلی گئی یہ مطلب کہ سپنے بھی گرہ والے رحمت ملتی ہے بھائی صاحب نے شبد ورتے چاندرک شبد سن اکھیاں اگر گئی چاندرک کا شبد سندیا اگ کھلی چاندرک شبد سن اکھیاں اگر گئی بھائی جل مین گت برہ جگائے ہیں اندر کس طرح تر پیدا کر گیا سپنا جی مچھی پانی تو بچڑ دی دیکھو دوسرا پرمان ارج کرم دھن گرو ارجن صاحب نے ایک بچ کیا سونے کہتے نے کہ سپنا وہ بھی پڑی برہا پیارے آواز دیتی سپنے چانا اٹھ کے کھڑی ہو گئی تو کہہ لگے جب آیا تو وہ لڑ پکڑ لیں گے وہ چند پکڑ لیں گے کہہ لگے سپنا آیا سی ایک کھیل دن اتنا پیارا سی جنہوں روز پکارتی سن اکھا ویختی رہ گیا مینو چلی کو بھول ہی گیا سی چرن پکڑ لوا سپنے آئے کوئی پرت کے میں جان نہ دے سر شبد برتے سپنا وہ بھی پی گرو کی نہ انجلا سندر پورک وراثت پے من بنجلا کبھی صاحب گرو نانک صاحب نو پوچھو انہوں نے گرہ کی جی تصویر پیش کی میں بینتی کرا شبد وہ نہیں آرام چاہیے خوش گیان نہیں ہوں کبھی کبتا رکھ دے وہ خیال نہ دیں گے بڑے اچے اٹھاری بڑی اچھی مار گئی ਗੱਲਾਂ ਬੜੀਆਂ ਸ਼ੇਰੇ ਦੀਆਂ ਕਰਨਗੇ, ਪਰ ਅਸਲ ਵਿੱਚ ਉਸ ਚੀਜ਼ ਨੂੰ ਮਾਣਿਆ ਨਹੀਂ ਹੁੰਦਾ ਜੋ ਮੇਰੇ ਬਾਬਾ ਜੀ ਨੇ ਕਿਹਾ ਬਾਣੀ ਵਿੱਚ ਮਾਣਿਆ ਹੈ। ਜੋ ਉਹਨਾਂ ਦੇ ਬਚਨ ਪੜ੍ਹਦੇ ਹਾਂ ਕਿ ਭੈਣੇ ਸ਼ਾਮਣ ਆਇਆ ਮੋਰੀ ਰੋਣ ਚੁਣ ਲਾਇਆ, ਭੈਣੇ ਸ਼ਾਮਣ ਆਇਆ ਤੇਰੇ ਮੁੱਢ ਕਟਾਰੇ ਜੇਬੜਾ ਤੇ ਮੋਤੀ ਲੋਕ ਲਵਾਇਆ। ਉਹਦੇ ਵਿੱਚ ਇੱਕ ਬਚਨ ਹੁੰਦਾ ਕਹਿੰਦੇ ਜੇ ਪਿਆਰਾ ਨਹੀਂ ਨਾ ਮਿਲਿਆ ਤੇ ਸਾਉਣ ਦੇ ਮਹੀਨੇ ਵਿੱਚ ਮਾਈਆਂ ਬੀਬੀਆਂ ਆ ਬੱਚੀਆਂ ਨੂੰ ਸੁਹਾਗਣਾ ਚੂੜੀਆਂ ਚੜ੍ਹਾਉਂਦੀਆਂ ਨੇ ਆਪਣੀਆਂ ਬਾਹਾਂ ਵਿੱਚ। ਉੱਥੇ ਬਾਬਾ ਨਾਨਕ ਜੀ ਦੀ ਬਾਣੀ ਕਹਿਣ ਲੱਗੇ ਭੈਣੇ ਸਾਵਣ ਆ ਗਏ ਤੇ ਸ਼ਬਦ ਭੈਣੇ ਵਰਗੇ ਮੋਰੀ ਰੁਣ ਚੁਣ ਲਾਇਆ, ਮੋਰੀ ਮੋਰ ਜਿਹੜੇ ਨੇ ਪਹਿਲਾਂ ਪਾਉਂਦੇ ਨੇ ਮਿੱਠਾ ਬੋਲਦੇ ਨੇ ਭੈਣੇ ਸਾਵਣ ਆਇਆ ਤੇ ਸਾਉਣ ਦੇ ਮਹੀਨੇ ਵਿੱਚ ਤੂੰ ਰੰਗ ਬਿਰੰਗੀਆਂ ਚੂੜੀਆਂ ਪਾਈ ਬੈਠੀਏ। ਕਹਿਣ ਲੱਗੇ ਮਾਰ ਕੇ ਪੰਨ ਦੇ ਰਾਜੂ ਨਾਲ ਚੂੜੀਆਂ ਤੇ ਬਣਵਾਂ ਨੂੰ ਭਾਂਡੇ ਤੇ ਸਾਉਣ ਦੇ ਮਹੀਨੇ ਵਿੱਚ ਪਿਆਰੇ ਦੇ ਬਿਰਹ ਦੀ ਅੱਗ ਨਹੀਂ ਪੈਦਾ ਹੋਈ। ਤੁਕ ਹੈ ਚੂੜਾ ਭੰਨ ਚੂੜਾ ਭੰਨ ਪੰਥ ਸੋ ਮੁੰਡੇ ਸਣ ਪਾਈ ਸਣ ਬਾਹਾਂ ਏਤੇ ਦੇਸ਼ ਕਰੇਂਦੀਏ ਮੁੰਡੇ ਸਭ ਰਾਤੋਂ ਅਵਰਮ ਨੰਦ ਨਿਆਰ ਨਾ ਚੂੜੀਆਂ ਨਾ ਸੇ ਬੰਗੜੀਆਂ ਮਨਿਆਰ ਨਾਲ ਤੁਸੀਂ ਕਰਨੇ ਜਿਹੜੇ ਚੂੜੀਆਂ ਪਾਣ ਹੁੰਦੇ। ਕਹਿਣ ਲੱਗੀ ਰੋਕਾ ਦਿੱਤਾ ਮਨਿਆਰੀ ਵਾਲੇ ਨੇ ਉਹਦੀਆਂ ਚੂੜੀਆਂ ਤਾਂ ਪਵਾਲੀਆਂ ਨੇ, ਉਹਨੂੰ ਇੱਕ ਹੋਕਾ ਦੇਣ ਵਾਲੇ ਨੂੰ ਪੁੱਛਣਾ ਸੀ ਚੂੜੀਆਂ ਤੇ ਪਾ ਦੇਵੇ ਕਿਤੋਂ ਪਿਆਰੇ ਦੇ ਆਉਣ ਦਾ ਸੁਨੇਹਾ ਦੇ। ਕਿਹੋ ਜਿਹਾ ਬਿਰਹਾ ਦਾ ਸ਼ਬਦ ਹੋਵੇਗਾ ਤੇ ਕਿਸ ਪਰਮ ਅਵਸਥਾ ਵਿੱਚ ਬਹਿ ਕੇ ਬਚਨ ਕਹਿ ਦੇਣਗੇ ਚੂੜਾ ਭੰਨ ਪਲਨ ਸੋ ਮਨ ਮੁੰਡੇ ਸਣ ਬਾਹੀ ਸਣ ਬਾਣਾ ਇਹਤੇ ਬੇਸ ਕਰੇਂਦੀਏ ਮੁੰਡੇ ਸੋ ਰਾਤੋਂ ਕਰਵਾਣਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਬੰਗੜੀਆਂ ਜੋ ਸ਼ਹਿ ਕੰਠ ਨਾ ਲੱਗੀਆਂ ਚਲਨ ਸੇ ਬਾਹੜੀਆਂ। ਕਹਿਣ ਲੱਗੇ ਉਹ ਬਾਹਰ ਸੜ ਕਿਉਂ ਨਾ ਗਈਆਂ ਜਿਨ੍ਹਾਂ ਨੂੰ ਪਿਆਰਾ ਮਿਲਿਆ ਨੀ ਕੇਵਲ ਰੰਗ ਬਰੰਗੀਆਂ ਚੂੜੀਆਂ ਪਾਈ ਕਰਦੀਆਂ। ਦੇਖੋ ਇਹ ਸ਼ਬਦਾਂ ਦੇ ਭਾਵਾਂ ਨੂੰ ਸਮਝੀਏ। ਸਹਿ ਬਾਬਾ ਨਾਨਕ ਜੀ ਨੇ ਜਿਹੜੇ ਸ਼ਬਦ ਵਰਤੇ ਨੇ ਕਿ ਕੇਵਲ ਬਾਝਮੁਖੀ ਸ਼ਿੰਗਾਰ ਹੈ ਪਰ ਪਿਆਰਾ ਮਿਲਿਆ ਨਹੀਂ, ਇਹ ਸ਼ਬਦ ਦੇ ਅਖੀਰ ਨੂੰ ਕਦੀ ਪੜ੍ਹਿਓ। ਜਿਹੜੀ ਬਿਰਹਾ ਦੀ ਗੱਲ ਕਹੀ, ਕਹਿਣ ਲੱਗੇ ਦਾਦਾ ਜੀ ਸਾਉਣ ਦੇ ਮਹੀਨੇ ਵਿੱਚ ਸਾਰੇ ਲੋਕ ਬੜੇ ਪਰੇਸ਼ਾਨ ਨੇ, ਲੋਕ ਬੱਗੀਏ ਸਾਰੇ ਖੁਸ਼ ਨੇ, ਪਰ ਕਹਿੰਦੇ ਤੇਰੇ ਵਿਛੋੜੇ ਨੇ ਮੇਰੇ ਅੰਦਰ ਇੱਕ ਜਨਮ ਦਿੱਤਾ ਬਿਰਹਾ ਦੀ ਅੱਗ ਨੂੰ। ਕਹਿੰਦੇ ਜਦੋਂ ਮੈਂ ਬਿਰਹਾ ਦੀ ਅੱਗ ਵਿੱਚ ਰੋਈ ਹਾਂ ਮੈਨੂੰ ਵੇਖ ਕੇ ਪੰਛੀਆਂ ਨੇ ਬੈਣ ਪਾਏ, ਮੈਨੂੰ ਵੇਖ ਕੇ ਰੁੱਖ ਦੇ ਪੱਤੇ ਰੁੱਖਾਂ ਦੇ ਪੱਤੇ ਵੀ ਰੋਏ ਨੇ, ਪਰ ਨਾਲ ਰੋ ਕੇ ਕਹਿੰਦੀਆਂ ਮਨਾ ਕਦੀ ਤੈਨੂੰ ਨੀ ਲੱਗਦੀ ਕਿ ਕੋਈ ਸਾਈਂ ਦਾ ਮਿਲਾਪ ਤੈਨੂੰ ਮਿਲ ਜਾਏ। ਹੁਣ ਉੱਥੇ ਅਗਲੀ ਟੋਕੀ ਸੁਪਨੇ ਦੀ ਤੇ ਮੈਂ ਬੇਨਤੀ ਕਰ ਰਿਹਾ ਜਦੋਂ ਕਿਤੇ ਬਿਰਹਾ ਵਿੱਚ ਆਇਆ ਕੋਈ ਪੁਕਾਰ ਦੇਣ ਤੇ ਕਈ ਵਾਰੀ ਸੁਪਨੇ ਵਿੱਚ ਰਹਿਣ ਤੱਕ ਹੋ ਜਾਂਦੀਆਂ ਨੇ। ਸਾਹਿਬ ਜੀ ਸ਼ਬਦ ਵਰਤੇ ਮੈਂ ਰੁਬੰਦੀ ਸਭ ਜਗ ਰੁਨਾ ਰੁਗੜੇ ਬਣੂ ਪੰਖੇਰੂ ਇਸ ਨਾ ਰੁਨਾ ਮੇਰੇ ਕਨਕਾ ਬਿਰਹਾ ਜਿਨੂੰ ਪਿਓ ਵਿਛੋੜੀ ਅਗਲੀ ਪੋਗੇ। ਕਿਉਂਕਿ ਰੋਣਾ ਨੀਂਦ ਨੂੰ ਜਨਮ ਦਿੰਦਾ ਹੈ, ਦੁੱਖ ਵਿੱਚ ਵੀ ਕੋਈ ਰੋਵੇ ਤੇ ਰੋਣ ਤੋਂ ਬਾਅਦ ਉਹ ਸੌ ਜਾਂਦਾ ਹੈ ਤੇ ਜਦੋਂ ਕੋਈ ਬਿਰਹਾ ਵਿੱਚ ਰੋਵੇ ਤੇ ਰੋਣ ਤੋਂ ਬਾਅਦ ਉਹ ਵੀ ਸੌ ਜਾਂਦਾ ਹੈ। ਕਹਿਣ ਲੱਗੇ ਇੱਕ ਨਾ ਰੋਣਾ ਮੇਰੇ ਕਨਕਾ ਬਿਰਹਾ ਜਿਨੂੰ ਪਿਓ ਵਿਛੋੜੀ ਫਿਰ ਸੁਪਨੇ ਆਇਆ ਧੀ ਗਿਆ। ਸੁਪਨੇ ਵਿੱਚ ਆਇਆ ਜਿਹਨੂੰ ਅੱਗੇ ਰੋਣੀ ਸਨ, ਸੁਪਨੇ ਆਇਆ ਧੀ ਗਿਆ ਮੈਂ ਜਲ ਭਰਿਆ ਹੋਏ ਕਿਤੇ ਅੱਖਾਂ ਵਿੱਚੋਂ ਇੱਕ ਆਂਸੂ ਟੱਪ ਪਵੇ। ਪਿਆਰਿਓ ਸੰਤ ਮਹਾਂਪੁਰਸ਼ ਬਾਬਾ ਅੰਦਰ ਸਿੰਘ ਜੀ ਦੇ ਬਚਨ ਆਮ ਤੌਰ ਤੇ ਸੱਜਣ ਕੋਟ ਕਰਦੇ ਨੇ ਕਥਾ ਵਾਲੇ। ਕਹਿੰਦੇ ਨੇ ਕਿਸੇ ਨੇ ਕਿਹਾ ਸੀ ਕਿ ਜਦੋਂ ਕੀਰਤਨ ਸੁਣਦਾ ਵਾ ਕਥਾ ਸੁਣਦਾ ਵਾ ਵੈਰਾਗ ਨਾਲ ਅੱਖਾਂ ਭਿੱਜ ਜਾਂਦੀਆਂ ਨੇ ਤੇ ਮਹਾਂਪੁਰਸ਼ਾਂ ਨੇ ਆਪ ਨੇਤਰ ਭਿੱਜ ਗਏ। ਉਹ ਕਹਿੰਦਾ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ ਤੇ ਤੁਹਾਡੇ ਅੱਖਾਂ ਸੇਜਲ ਤੇ ਉਹ ਬੜੀ ਗੰਭੀਰਤਾ ਵਿੱਚ ਕਿਹਾ ਸੀ ਪਿਆਰਿਆ ਜੇ ਸਾਈਂ ਨੇ ਦਾਤ ਦਿੱਤੀ ਹੈ ਤੇ ਜੜ ਲਏ ਜਿੰਨੀ ਚੀਜ਼ ਢੱਕਾਂਗੇ ਉਨੀ ਰਸ ਵਾਲੀ ਵਿਜੇਗੀ। ਕਿਸ਼ਨ ਤੌੜੀ ਰਹਿੰਦੇ ਸਨ ਜਿੰਨੀ ਢੱਕ ਕੇ ਰੱਖਾਂਗੇ ਤੇ ਰਸ ਭਰੇਗਾ। ਕਹਿਣ ਲੱਗੇ ਜੇ ਕਿਤੇ ਅੰਦਰੋਂ ਬਿਰਹਾ ਦਾ ਇੱਕ ਅੱਥਰੂ ਅੱਖਾਂ ਤੋਂ ਬਾਹਰ ਨਿਕਲ ਜਾਏ ਤੇ ਇੱਕ ਅੱਥਰੂ ਕਰੋੜਾਂ ਜਨਮਾਂ ਦੀ ਮੈਲ ਤੋਂ ਵੀ ਸਮਰੱਥਾ ਰੱਖਦਾ ਪਰ ਅੰਦਰੋਂ ਨਿਕਲਿਆ ਹੋਵੇ, ਕਿਉਂਕਿ ਇੱਕ ਅੱਥਰੂ ਅੰਦਰ ਨੂੰ ਧੋ ਕੇ ਰੱਖ ਦਿੰਦਾ। ਸਹਿਬ ਦੇ ਸ਼ਬਦ ਵਰਤੇ ਨੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਕੁਝ ਕਰ ਪਿਆਰੇ ਭੇਜ ਨਾ ਸੜਨਾ ਹੋਏ ਤੇ ਕਹਿੰਦਾ ਆਓ ਸੁਭਾਗੀ ਵੀ ਕਰੀਏ ਮਤ ਸੋ ਦੇਖਾਂ ਸੋਈ ਹੁਣ ਤੱਕ ਮੈਂ ਬੇਨਤੀ ਕਰ ਰਿਹਾ ਸੁਜਾਨ ਰਾਏ ਨੂੰ ਕੇਵਲ ਇੱਕ ਸੁਪਨਾ ਹੈ ਕਹਿੰਦਾ ਮੇਰੀ ਮੰਜ਼ਿਲ ਉਹੀ ਹੈ ਜੋ ਉਸ ਕਵੀ ਦੀ ਮੈਂ ਸਵੇਰੇ ਦਿਨ ਚੜਿਆ ਕਾਰੋਬਾਰ ਸਾਂਭ ਦਿੱਤਾ ਨੌਕਰਾਂ ਚਾਕਰਾਂ ਘਰ ਵਾਲੇ ਨੂੰ ਕਹਿੰਦਾ ਭਾਗਵਾਨ ਨੇ ਮੇਰੇ ਅੰਦਰ ਇੱਕ ਕਾਂਗ ਪੈਦਾ ਹੋਈਏ ਜੇ ਤੂੰ ਮੇਰੀ ਜੀਵਨ ਸਾਥ ਨੇ ਨਾ ਤੇ ਮੈਨੂੰ ਰੋਕੀ ਨਾ ਮੈਨੂੰ ਪਿਆਰਾ ਪੁਕਾਰਦਾ ਉਹਦੇ ਦਰ ਤੇ ਜਾ ਲੈ ਗਏ ਉਸ ਕਵੀ ਦੇ ਘਰ ਗਏ ਕਹਿਣ ਲੱਗੇ ਮੈਂ ਵੀ ਤੇਰੇ ਨਾਲ ਅਨੰਦਪੁਰ ਸਾਹਿਬ ਜਾਣਾ ਲਾਹੌਰ ਤੋਂ ਚੱਲਿਆ ਉਹ ਸੱਜਣ ਹਕੀਮ ਸੁਜਾਨ ਰਾਏ ਜਿਉਂ ਜਿਉਂ ਅਨੰਦਪੁਰ ਵੱਲ ਆਉਂਦਾ ਤਿਉਂ ਤਿਉਂ ਉਹਦੇ ਅੰਦਰ ਜਿਵੇਂ ਠੰਡ ਪੈਂਦੀ ਪਈ ਅਸਲੀਅਤ ਦੇਵੇ ਪਹਾੜ ਵੱਲ ਨੂੰ ਤੁਰੀਏ ਤੇ ਠੰਡ ਪਹਿਲੀ ਆ ਕੇ ਅੰਦਰ ਨੂੰ ਸੁੱਖ ਦੇਣ ਲੱਗ ਪੈਂਦੀ ਜਦੋਂ ਪਿਆਰੇ ਗੁਰੂ ਦੇ ਰਸਤੇ ਵੱਲ ਕੋਈ ਜਾਂਦਾ ਤੇ ਗੁਰੂ ਦੀਆਂ ਠੰਡੀਆਂ ਹਵਾਵਾਂ ਜਗਿਆਸੂ ਦੇ ਅੰਦਰ ਨੂੰ ਪਹਿਲੀ ਟਿਕਾਣ ਲੱਗ ਪੈਂਦੀ ਸਤਿਗੁਰੂ ਨੇ ਬਾਣੀ ਵੀ ਸ਼ਬਦ ਕਰਦੇ ਹਨ ਕਿ ਸੋਏ ਸੁਨੰਦਰੀ ਹੁਣ ਦਰਸ਼ਨ ਨਹੀਂ ਕੀਤੇ ਸੋਏ ਦਰ ਤੇ ਕੇਵਲ ਖਬਰ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਚ ਪੰਦਰੀ ਰਾਜੀ ਕਹਿਣ ਲੱਗੇ ਪੰਜ ਜੁਲੰਦੜੀਏ ਦਰ ਤੇ ਰਸਤੇ ਤੇ ਤੁਰਨਾ ਪੰਜ ਜੁਲੰਦੜੀ ਮੇਰਾ ਅੰਦਰ ਠੰਡਾ ਤੇ ਜਦੋਂ ਦੇਖਿਆ ਗੁਰੂ ਦਰਸ਼ਨ ਦੇਖ ਨਿਹਾਲੀ ਅੰਦਰ ਨੂੰ ਟਿਕਾ ਮਿਲਿਆ ਸੁਜਾਨ ਰਾਏ ਉਸ ਕਮੀ ਨਾਲ ਚਲੇ ਇੰਜ ਲੱਗਦਾ ਜਿਵੇਂ ਸੇਵਾ ਵੀ ਨਹੀਂ ਅਕੇਵਾ ਵੀ ਨਹੀਂ ਹਕੀਕਤ ਦੇ ਵਿੱਚ ਥਕਾਵਟ ਤੇ ਅਕਾਵਟ ਵੀ ਉਹਨਾਂ ਲਈ ਜਿਨ੍ਹਾਂ ਦੇ ਅੰਦਰ ਸਾਈ ਨੂੰ ਮਿਲਣ ਦੀ ਖਿੱਚ ਨਹੀਂ ਜੇ ਤੜਪ ਪੈਦਾ ਹੋ ਜਾਏ ਕਾਹਦੀ ਥਕਾਵਟ ਤੇ ਕਾਹਦੀ ਅਕਾਵਟ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਲਿਖਿਆ ਸੀ ਮੈਂ ਉਹ ਬੇਨਤੀ ਕਰਾਂ ਭਾਵੇਂ ਉਹ ਬੈਰਾਗ ਸ਼ਬਦ ਦੇ ਤੁਸੀਂ ਸਿਆਣੇ ਬੈਠੇ ਹੋ ਇਹਨੂੰ ਕਰਮ ਕਾਂਡ ਵੱਲ ਨਾ ਖਿੱਚਿਓ ਉਹ ਕਹਿੰਦਾ ਬਾਬਾ ਮੈਂ ਤੇਰੀ ਸੰਗਤ ਵੀ ਜਾਵਾਂ ਤੇਰੀ ਸੰਗਤ ਵਿੱਚ ਨਮਸਕਾਰ ਕਰਾਂ ਤੇਰੇ ਗੱਤਲਿਆਂ ਦੇ ਕਰਾਂ ਦੀਦਾਰ ਪਰਤ ਕੇ ਮੈਂ ਤੇਰੀ ਸੰਗਤ ਦੇ ਜੋੜਿਆਂ ਵਿੱਚ ਬਹਿ ਜਾਂ ਇਹੋ ਜਿਹਾ ਵਹਨ ਇਹੋ ਜਿਹਾ ਵਹਨ ਕਿ ਸਾਲਾਂ ਵੱਧੀ ਮੁੱਦਤਾਂ ਬੀਤ ਜਾਣ ਮੈਂ ਚੌਂਕੜਾ ਮਾਰ ਕੇ ਬੈਠਾ ਰਹਾਂ ਮੇਰੇ ਤਨ ਦੇ ਉੱਤੇ ਵਰਮੀ ਜੰਮ ਜਾਏ ਵਰਮੀ ਸ਼ਬਦ ਆਪ ਸਮਝ ਲਏ ਕਿ ਤਨ ਤੇ ਮਿੱਟੀ ਜੰਮੇ ਤੇ ਜੰਗਲ ਵਿੱਚੋਂ ਹਰਨ ਨਿਕਲੇ ਉਹ ਆਪਣੇ ਸਿੰਘਾਂ ਨਾਲ ਮੇਰੇ ਤਨ ਨੂੰ ਖਰੋਚੇ ਤੂੰ ਇਹੋ ਜਿਹਾ ਅੰਦਰ ਦਾ ਮੈਨੂੰ ਸੁਰਤ ਦੀ ਦਾਤ ਦੇ ਦੇਈ ਕਿ ਤਨ ਨੂੰ ਸਿੰਘਾਂ ਨੇ ਖਰੋਚੇ ਸੁਰ ਮੇਰੇ ਅੰਦਰ ਤੇ ਕੋਈ ਫਰਕ ਨਾ ਕਰ ਉਹ ਅੱਗੋਂ ਫਿਰ ਪਤਾ ਕੀ ਲਿਖਦਾ ਉਹ ਕਹਿੰਦਾ ਛੱਡ ਪੁਰਸ਼ ਇਹ ਤਾਂ ਇਹ ਬਰਾਦੀਆਂ ਦੀਆਂ ਗੱਲਾਂ ਨੇ ਛੋਟੀਆਂ ਕਿ ਮੇਰੇ ਤਨ ਨੂੰ ਸਿੰਘਾਂ ਨਾਲ ਆ ਕੇ ਹਰਨ ਖੁਰਕੇ ਤੇ ਮੇਰੇ ਅੰਦਰ ਦੀ ਸੁਰਤ ਨਾ ਜਾਏ ਨਹੀਂ ਬਾਬੇ ਨੇ ਤੇ ਉਹ ਨਾਮ ਰਸ ਬੈਰਾਗੀ ਪੀਂਦੇ ਨੇ ਪੈਦਾ ਜਿਨ੍ਹਾਂ ਦਾ ਤਨ ਕੋਟੇ ਕੋਟੇ ਹੋ ਜਾਂਦਾ ਹੈ ਤੇ ਕੋਟੇ ਕੋਟੇ ਹੋਣ ਤੋਂ ਬਾਅਦ ਵੀ ਅੰਦਰ ਦੀ ਸੁਰਤ ਡਿੱਗਦੀ ਕਦੇ ਦੱਸੋ ਪਰਮ ਅਵਸਥਾ ਕੈਸੀ ਕਹਿ ਮੈਂ ਬੇਨਤੀ ਕਰਾਂ ਭਾਈ ਮਨੀ ਸਿੰਘਾਂ ਸੰਬੰਧੀ ਮੈਂ ਖਿੜ ਕਹਿ ਕੇ ਆਉਣਾ ਉਧਰ ਹੀ 80 ਸਾਲ ਦੇ ਬਜ਼ੁਰਗ ਨੇ ਪਿਛਲੇ ਦਿਨੀ ਪੜ੍ਹ ਰਿਹਾ ਸੀ ਕਿਤਾਬ ਅੱਜ ਇੱਕ ਪੜ੍ਹਿਆ ਸੀ ਘਰ ਦੇ 29 ਜੀ ਸ਼ਹੀਦ ਉਹ ਸੱਜਣ ਨੇ ਸਿੱਧ ਕਰ ਦਿੱਤੇ ਘਰ ਦੇ 3 ਪੀੜੀਆਂ ਵਿੱਚ 65 ਜੀ ਸ਼ਹੀਦ 65 ਜੀ ਉਹਨਾਂ ਦੇ ਘਰ ਦੇ ਸ਼ਹੀਦ ਨੇ ਪਰਿਵਾਰ ਦੇ ਮੈਂਬਰ ਪਰ ਜਦੋਂ ਉਸ ਬਿਰਹ ਨਾਲ ਉੱਠੇ 80 ਸਾਲ ਦੇ ਬਜ਼ੁਰਗ ਨੂੰ ਪੜ੍ਹ ਰਹੇ ਨੇ ਜਵਾਬ ਬੜੇ ਸਵਾਲ ਕਰਦਾ ਉਹਨਾਂ ਦੇ ਅਖੀਰਲਾ ਸਵਾਲ ਕਰਕੇ ਕਹਿੰਦਾ ਹੈ ਕਿ ਤੇਰੇ ਚਿਹਰੇ ਤੇ ਅਟੋਕਾ ਦੇਖ ਕੇ ਖੁਸ਼ੀ ਕਿਉਂ ਹੋਈ ਮੈਂ ਤੈਨੂੰ ਇਸ ਨੂੰ ਕੱਟਣਾ ਬੰਦ ਕਰਕੇ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤੂੰ ਪੁੱਛੀ ਜਾਂਦਾ ਮੈਂ ਤੈਨੂੰ ਪੁੱਛਣਾ ਚਾਹੁੰਦਾ ਵਾ ਤੂੰ ਕਿਉਂ ਟੋਕਾ ਲੈ ਕੇ ਬੰਦੇ ਨੂੰ ਕੱਟਣ ਤੁਰਿਆ ਮੋਟਾ ਮੋਟਾ ਬੰਦ ਬੰਦ ਕੱਟਣਾ ਵੀ ਤੇ ਬੜਾ ਮੁਸ਼ਕਲ ਹੈ ਜਲਾਦ ਕਹਿੰਦਾ ਮੈਂ ਤੈਨੂੰ ਕੱਟਾਂਗਾ ਤੁਹਾਡੇ ਕੰਨ ਦੇ ਟੁਕੜੇ ਮੈਂ ਟੋਕਰੇ ਵਿੱਚ ਪਾਵਾਂਗਾ ਤੇ ਵਰਤ ਕੇ ਸ਼ਾਮ ਨੂੰ ਮੈਨੂੰ ਆਟਾ ਮਿਲੇਗਾ ਉਸ ਆਟੇ ਨੂੰ ਮੈਂ ਆਪਣਾ ਤੇ ਆਪਣੇ ਬੱਚਿਆਂ ਦੇ ਪੇਟ ਦੀ ਭੁੱਖ ਨੂੰ ਦੂਰ ਕਰਾਂਗਾ ਹੱਸ ਕੇ ਕਹਿ ਲੱਗੇ ਵੇਖ ਆਪਾਂ ਚੁਰਸਤੇ ਵਿੱਚ ਬੈਠੇ ਹਾਂ ਮੈਂ ਤਨ ਦੇ ਟੁਕੜੇ ਕਰਵਾਉਣੇ ਨੇ ਤੂੰ ਤਨ ਦੇ ਟੁਕੜੇ ਕਰਨੇ ਨੇ ਤੂੰ ਟੁਕੜੇ ਕਰਕੇ ਕੇਵਲ ਪੇਟ ਵਿੱਚ ਰੋਟੀ ਦੇ ਟੁਕੜੇ ਪਾਏਗਾ ਤੇ ਮੈਂ ਤਨ ਦੇ ਟੁਕੜੇ ਕਰਾ ਕੇ ਆਪਣੇ ਪਿਤਰ ਦੀ ਗੋਦ ਵਿੱਚ ਚਲਾ ਜਾਊਂਗਾ ਕੁਛ ਕਹਿੰਦਾ ਫਰਕ ਹੈ ਮੈਂ ਜੀਵਨ ਮੁਕਤ ਹੋ ਜਾਂਗਾ तो केवल टुकड़िया तक सीमित रहेगा। उनके एक अदीब ने शब्द बदलेगी जवाब को मुखातर करके भाई साहब ने कहा तू आखे टुकड़े का नौकर मालिक हुक्म मनांदा वा मैं जीवन का मालिक जिंदा तेनू प्यार जाना वा वो तेरी तलब रुपये आपा जीवन पदवी पावे सुन कातल आपा दोवे रामिल अजब तमाशा लावे। मैं बेनती कर रहा सा अज सजन तुरे आनंदपुर साहब की धरती से आया हजूर के दरबार में मिलन की तरफ इको दम अंदर काम केड़ा वेला हो गुरु चल की घर के घर भी जाव दरबार सजे इस घटना में डॉक्टर तारण सिंह होना ने भाई साहब भाई वीर सिंह होना ने बड़े भावपूर्ण शब्दों में कह अंदर गया दर्शन किए तो कहने शब्द कोई नहीं बोल सकिया सिर्फ अखा के पानी ने दस दिता कि अंदर एक तांग है गुरु कलगी घर के चरणों में चुपा देख के बेनती की मैनू रख लवो मैनू बख्श लवो कृपा करो मेरे ते ते कहने सतगुरु ने ना कुछ नहीं किया बोल इको शब्द किया उठ के चला जाके तू तेरी मंजिल अजे बहुत दूर है। दूजी तो फिर कहता दादा जी कृपा करो कह लगे उठ के दौड़ जाए तू तेरी मंजिल दूर है। मन ने तेरे तीजी बारी कहा तो मन ने कहा मना पता नहीं सतगुरु की रंग करनी चाहते जी कहता किधर दौड़ा हूं देखो गल हुक्म मनन दिए कह लगे जिधर तेरा मुंह आया उधर जाओ जा करा की कहते करता की रे लगाओ कहता मैं जानना वा हिकमत दवाई जड़ी बूटी जानना कह लगे जिथे जाएगा मनुखता की सेवा करी मनुखता की सेवा में जो बंदे मंजिल मिलती है अंदर की याद तेरी कदी बिछरेगी नहीं। उसे कहते सुजान रहे सुनते सार आनंदपुर को दौड़िया पता नहीं कदों दोपहर आई पता नहीं कदों इन्हें सरसा पार की दौड़ता होया कहने रोपड़ के नेड़े आया इको दम पैर में थोड़ बजी जमीन से टिका देख के बेसुद हो गया। लोगों ने आके जो चुकिया किसी तलिया चसिया अखा खुलिया से कहना मेरी मंजिल आ गई मेरा ठिकाणा आ गए पिंड के लोग कट्ठे हो गए कहना मेरे से कृपा करो इन अखा की खुली मैनू बना दे। सुजान राय उस तर्क को लेके कुली में बैठ गया क्योंकि जदों प्यारे की मर्जी होगी आप जरूर आके निवाजेगा मना दूरी रह के अंदर का ग्रह पड़ता है। कई बार दूरी अंदर नेड़िया करती है तो कई बार बंदा बाहरों नेड़े रहता रहता अंदरों दूर हो जाता है ये कोई शक नहीं। जिन्ना तुसी किसी के बाहरों नेड़े रहते हो कई बार गलों अंदर की दूरी पै जाती है तो जदों बाहरों दूर रहिए कई बार अंदर की नेड़ता होर बन जाती अंदर होर कष्ट पैदा होती है। कखा की कुली बह गया दवाई ने शुरू कर दी जो गर्मी का मौसम आया थोड़े माचे ने पानी से भर लाए एक बर्तन उत्ते रख लिया पहला दवाई करनी सारा दिन बैठे लंघद्या पानी पिलाना पानी पीने वाले ने जो कहना भाई जी थोड़ा धन्यवाद कहना नहीं बोल कलगी वाले धन कलगी वाला क्या कर जे किसी ने दवाई लैनी तो इको गल कहनी दवाई मैं देना पा ठीक तेन मेरे सतगुरु ने करना बोल धन कलगी वाला उसकी दुकान से पहले शब्द ही पड़ गया कि बोल धन कलगी वाला। कई महीने लग गए सुजान ने बच के आनंदपुर साहब नहीं गया मन ने क्या मना तू गुरु का हुक्म मान जे तेन इनी दूरी से रख के चेते हुए पर कुछ दूरी ने अंदर बैराग होर पैदा कर दिता। कभी देखो गुरु साहब की बाणी पढ़ रहे हैं असि आम तौर पर अपने आप को बचाने कहने छबो जी हूं बंदा की करे कल युग आ गए सतगुरु कहने असल में सिख लिए सब तो वाला कल युग उदो वापरता है जब प्यारे का विछोड़ा पै जाए एक घड़ी ना मिलते कल युग होता हूं कद मिली है प्रबुद्ध भगवंता देखो कभी अंदर की तान गुरु अर्जुन साहब का एक शब्द होता है एक घड़ी दिन समोको बहुत त्यौहार है मन ना रहे कैसे मिलो प्यारे ਇੱਕ ਪਰ ਬਿਨਸ ਲੋਕੋ ਕਬੂ ਨਾ ਮਿਲਾਵੇ ਦਰਸ਼ਨ ਕੀ ਮਨ ਆਸ਼ ਕਨੇਰੀ ਕੋਈ ਐਸਾ ਸੰਤ ਲੋਕੋ ਕਿਹਨੇ ਮਿਲਾਵੇ ਕਹਿੰਦੇ ਚਾਰ ਪੈਰ ਦੇ ਤੂੰ ਜੁਗਾ ਸਮਾਨੇ ਇਹ ਚਾਰ ਜੁਗਾਂ ਦੇ ਬਰਾਬਰ ਹੈ ਚਾਰ ਪੈਰ ਤੂੰ ਜੁਗਾ ਸਮਾਨੇ ਰਹਿਣ ਭਾਈ ਤਦ ਅੰਤ ਨਾ ਜਾਣੇ ਪਤਾ ਨੀ ਇਹ ਵਿਛੋੜੇ ਦੀ ਰਾਤ ਕਿਵੇਂ ਨਿਕਲੇ ਭਾਈ ਸੁਜਾਨ ਰਹੇ ਸੇਵਾ ਕਰਨ ਲੱਗ ਪਏ ਸੰਗਤ ਜਾਂਦੀ ਹੈ ਜਾ ਕੇ ਦੱਸਦੀ ਹੈ ਕਰਦੀ ਵਾਲੇ ਪ੍ਰੀਤਮ ਜੀ ਤੇ ਦੇਖੋ ਬੜਾ ਬੇਪਰਵਾਹ ਹੈ ਮੇਰਾ ਉਹ ਸ਼ੋਕ ਉਹਦੀ ਮਰਜ਼ੀ ਉਹਦੀਆਂ ਬੇਪਰਵਾਹੀਆਂ ਨੂੰ ਕੌਣ ਜਾਣੇ ਅਸੀਂ ਨਾ ਜਾਣਿਆ ਮੇਰੇ ਗੁਰੂ ਕਰਦੀ ਵਾਲੇ ਨੂੰ ਕਿਸੇ ਨੇ ਪੁੱਛਣਾ ਹੋਵੇ ਤੇ ਭਾਈ ਨੰਦਲਾਲ ਨੂੰ ਪੁੱਛੋ ਮੇਰਾ ਪ੍ਰੀਤਮ ਕੈਸਾ ਹੈ ਉਹ ਕਹਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਮੇਰੀ ਨਜ਼ਰ ਗੁਰੂ ਗੋਬਿੰਦ ਸਿੰਘ ਨੂੰ ਪਹਿਚਾਣਦੀ ਕਹਿੰਦੇ ਜੇ ਤੂੰ ਕਾਲੇ ਕੱਪੜੇ ਪਾ ਕੇ ਆ ਜਾਏਗਾ ਤੇ ਫਿਰ ਵੀ ਮੇਰੇ ਤੋਂ ਲੁਕ ਨਹੀਂ ਸਕਦਾ ਜੇ ਤੂੰ ਮਸਤਾਨਾ ਫਕੀਰ ਬਣ ਕੇ ਆ ਜਾਏਗਾ ਤਾਂ ਵੀ ਮੇਰੇ ਤੋਂ ਲੁਕ ਨਹੀਂ ਸਕਦਾ ਜਿਹੜੀ ਵਰਜੀ ਮੁਕਤ ਮੂਰਤ ਵਿੱਚ ਆਵੀ ਮੇਰੇ ਸ਼ਰੀਏ ਸੱਜਣ ਮੈਂ ਹਰ ਥਾਂ ਤੇ ਤੈਨੂੰ ਪਹਿਚਾਣ ਲੱਗ ਉਹਨਾਂ ਸ਼ਬਦ ਵਰਤੇ ਨੇ ਗਾਹੇ ਸੁਧੀ ਗਾਹੇ ਦਾਹਿਤ ਗਾਹੇ ਕਲੰਦਰ ਮੇਸ਼ਵਦ ਰੰਗ ਆਏ ਮੁਖਤਲਿਫ ਦਾਰਦ ਬੁੱਤੇ ਆਯਾਰ ਚਾਹੇ ਤੂੰ ਕਲੰਦਰ ਬਣੀ ਚਾਹੇ ਸ਼ਰਾਈ ਬਣੀ ਚਾਹੇ ਤੂੰ ਜੋਗੀ ਬਣੀ ਮੇਰੀਆਂ ਅੱਖਾਂ ਤੈਨੂੰ ਪਹਿਚਾਣਨਗੀਆਂ ਕਦੇ ਤੱਕੋ ਉਸ ਸੱਜਣ ਨੂੰ ਪੁੱਛ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਕੀ ਭਾਈ ਸੁਜਾਨ ਰਾਏ ਜਦੋਂ ਸੰਗਤ ਮਿਲ ਕੇ ਇਹਨਾਂ ਨੂੰ ਆਨੰਦਪੁਰ ਜਾਂਦੀ ਹੈ ਤੇ ਜਾ ਕੇ ਦੱਸਦੇ ਨੇ ਕਿ ਸਤਿਗੁਰੂ ਰਸਤੇ ਵਿੱਚ ਕੁੱਲੀ ਪਾੜ ਕੇ ਸੱਜਣ ਬੈਠੇ ਲੋਕਾਂ ਦੀ ਦਵਾਈ ਕਰਦਾ ਲੰਘਦਿਆਂ ਨੂੰ ਪਾਣੀ ਪਿਲਾਉਂਦਾ ਤੇ ਨਾਰੇ ਕਹਿੰਦਾ ਧੰਨ ਕਲਗੀ ਵਾਲਾ ਹਜ਼ੂਰ ਚੁੱਪ ਕਰ ਜਾਂਦੇ ਨੇ ਹਰ ਰੋਜ਼ ਸੁਨੇਹ ਪਰ ਮਿਲਦੇ ਨੇ ਇੱਕ ਦਿਨ ਸੱਜਣ ਨੇ ਆ ਕੇ ਕਿਹਾ ਦਾਤਾ ਉਹਦੀਆਂ ਅੱਖਾਂ ਹੁਣ ਇਸ ਤਰ੍ਹਾਂ ਲੱਗਦੀਆਂ ਨੇ ਜਿਵੇਂ ਦਿਨ ਰਾਤ ਪਾਣੀ ਨੂੰ ਭਿੱਜੀਆਂ ਰਹਿੰਦੀਆਂ ਨੇ ਦਾਦਾ ਹੁਣ ਬੋਲਦਾ ਘੱਟ ਹੈ ਕਦੀ ਕਦੀ ਧੀਮੀ ਜ਼ਬਾਨ ਵਿੱਚ ਕਹਿੰਦਾ ਕਲਗੀ ਵਾਲਾ ਸਤਿਗੁਰੂ ਖਾਮੋਸ਼ ਹੋ ਗਏ ਨੇ ਅੱਜ ਦਰਦ ਭੁਗਣ ਲੱਗੀਏ ਅੱਜ ਬਿਰਹਾ ਦੇ ਸਮੇਂ ਤੋਂ ਬਾਅਦ ਮਿਲਾਪ ਦੀ ਘੜੀ ਆਉਣ ਲੱਗੀਏ ਤੇ ਅੱਜ ਦੇ ਮਿਲੇ ਹੋਏ ਨੂੰ ਪਰਤ ਕੇ ਸਦਾ ਗੁਰੂ ਦੀ ਗੋਦੀ ਮਿਲਣੀ ਹੈ ਕਹਿੰਦੇ ਨੇ ਭਾਈ ਸੁਜਾਨ ਰਹੇ ਅੱਜ ਬੈਠੇ ਨੇ ਆਪਣੀ ਕੁਲੀ ਵਿੱਚ ਕਿਸੇ ਨੇ ਸੁਨੇਹਾ ਦਿੱਤਾ ਬਾਬਾ ਜੀ ਅੱਜ ਤੁਹਾਨੂੰ ਪਤਾ ਹੈ ਕਿ ਗੁਰੂ ਕਲਗੀ ਵਾਲੇ ਨੇ ਆਪਣੇ ਇਲਾਕੇ ਵਿੱਚ ਆਉਣਾ ਕਹਿੰਦੇ ਸੁਜਾਨ ਨੇ ਕੁਛ ਨਹੀਂ ਬੋਲਿਆ ਸਿਰਫ ਅੱਖਾਂ ਦੀਆਂ ਦੋ ਬੋਟਾਂ ਨੇ ਦੱਸ ਦਿੱਤਾ ਕਿ ਅੰਦਰ ਖੁਸ਼ੀ ਵੀ ਕਹੇ ਕਿ ਅੱਜ ਮੇਰੇ ਪਿਆਰੇ ਨੇ ਆਉਣਾ ਤੇ ਇੱਕ ਅੰਦਰ ਨੂੰ ਡਰ ਖਾਂਦਾ ਤੇ ਉਹ ਪਤਾ ਨਹੀਂ ਕਿ ਪਿਆਰੇ ਨੇ ਅਜੇ ਤੈਨੂੰ ਪ੍ਰਵਾਨ ਕਰਨਾ ਕਿ ਨਹੀਂ ਤੇਰਾ ਅੰਦਰ ਉਹਦੇ ਡਰ ਤੇ ਪ੍ਰਵਾਨ ਹੋਣ ਜੋਗਿਆ ਹੋਇਆ ਕਿ ਨਹੀਂ ਪਰ ਮਨ ਵਿੱਚ ਖੁਸ਼ੀ ਬਣੀ ਅੱਜ ਆਉਣਗੇ ਸੰਗਤ ਦਰਸ਼ਨ ਕਰਨ ਜਾਏਗੀ ਮਨ ਪੂਰੀ ਪਿੱਛੇ ਦੀਦਾਰ ਕਰਨ ਜਾਈ ਐਨ ਉਸ ਵੇਲੇ ਜਦੋਂ ਕਲਗੀ ਵਾਲੇ ਨੇ ਆਉਣਾ ਇੱਕ ਬੁੱਢੀ ਮਾਈ ਉਹਦੀ ਕੱਖਾਂ ਦੀ ਕੁੜੀ ਵਿੱਚ ਆ ਗਈ ਆ ਕੇ ਕਹਿਣ ਲੱਗੀ ਬੇਸ ਜਾਣ ਰਾਏ ਸ਼ਬਦ ਵਰਤੇ ਰੱਬ ਤੇਰੇ ਤੇ ਮਿਹਰ ਕਰੇ ਤੂੰ ਰੱਬ ਤੇਰੇ ਤੇ ਮਿਹਰ ਕਰੇ ਸੁੱਖ ਮਾਣੇ ਇੱਕ ਕੰਮ ਕਰੀ ਰੱਬ ਦਾ ਰਾਸਤਾ ਸ਼ਬਦ ਅਜਿਹੀ ਪਾਏ ਵਰਤੇ ਕਿ ਮੇਰੀ ਨੂੰਹ ਨੂੰ ਸੂਲ ਉੱਠਿਆ ਕਹਿ ਜੇ ਬਚਾ ਸਕਦੇ ਤੇ ਕਿਰਪਾ ਕਰ ਮੇਰੇ ਨਾਲ ਚੱਲ ਬਚਾ ਦੇ ਛੋਟੇ ਛੋਟੇ ਮੇਰੇ ਪੋਤੇ ਪੋਤੀਆਂ ਨੇ ਨੂੰਹ ਚਲੀ ਗਈ ਮੇਰੇ ਤੋਂ ਵਡੇਰੀ ਉਮਰ ਵੀ ਸਾਂਭੇ ਨਹੀਂ ਜਾਣੀ ਅੰਦਰੋਂ ਆਵਾਜ਼ ਆਈ ਅੱਜ ਪ੍ਰੀਤਮ ਨੇ ਵੀ ਆਉਣਾ ਕਹਿ ਤੇ ਦੂਜੇ ਪਾਸੇ ਕਰੋੜਪਤ ਵੀ ਆ ਗਿਆ ਮੈਂ ਹੁਣ ਪਿਆਰੇ ਵਾਲੇ ਪਾਸੇ ਜਾਵਾਂ ਕਿ ਜਿਹੜੀ ਇਹ ਪੁਕਾਰ ਕਰਦੀ ਮਾਈ ਇਹਦੇ ਪਾਸੇ ਜਾਵਾਂ ਜਦੋਂ ਮਨ ਥੋੜਾ ਜਿਹਾ ਦੁਬਦਾ ਵਿੱਚ ਆਇਆ ਤੇ ਅੰਦਰੋਂ ਆਵਾਜ਼ ਆਈ ਤੈਨੂੰ ਗੁਰੂ ਜੀ ਨੇ ਕਿਹਾ ਸੀ ਕਿ ਮਨੁੱਖਤਾ ਦੀ ਸੇਵਾ ਕਰੀ ਤੇ ਤੇਰੀ ਮੰਜ਼ਿਲ ਤੈਨੂੰ ਜ਼ਰੂਰ ਮਿਲੇਗੀ ਲੋੜਵੰਦਾਂ ਦੀ ਦਵਾ ਦਾਰੂ ਕਰੀ ਤੇਰੀ ਮੰਜ਼ਿਲ ਜ਼ਰੂਰ ਮਿਲੇਗੀ ਸੁਜਾਨ ਰਾਏ ਨੇ ਚੁੱਕਿਆ ਝੋਲਾ ਦਵਾਈਆਂ ਵਾਲਾ ਮਾਈ ਦੇ ਨਾਲ ਚੱਲ ਪਿਆ ਘਰ ਗਿਆ ਦੇਖਿਆ ਉਹਦੀ ਨੂੰਹ ਬਾਕੀ ਮਰਨ ਕਿਨਾਰੇ ਸੂਲ ਉੱਠਿਆ ਉਹ ਬਰਲਾਤ ਪੁਰਲਾਏ ਪਈ ਸੁਜਾਨ ਰਾਏ ਨੇ ਦਵਾਈ ਦਿੱਤੀ ਦਵਾਈ ਦੇਣ ਤੋਂ ਬਾਅਦ ਕੁਛ ਸਮਾਂ ਉਹਨਾਂ ਦੇ ਘਰ ਕੇ ਗਏ ਜਦੋਂ ਬੀਬੀ ਨੂੰ ਸਕੂਨ ਆਇਆ ਆਰਾਮ ਆਇਆ ਟੇਕ ਕੇ ਬੈਠਾ ਰਿਹਾ ਤੇ ਜਦੋਂ ਆਰਾਮ ਆਇਆ ਦਵਾਈ ਦੇ ਦਿੱਤੀ ਇੰਝ ਲੱਗਾ ਅੰਦਰ ਨੂੰ ਵੀ ਅੱਜ ਜਿਵੇਂ ਮੇਰੀ ਮੰਜ਼ਿਲ ਮਿਲ ਗਈ ਹੋਵੇ ਅੱਜ ਇੰਨਾ ਤ੍ਰਿਪਤ ਹੋਇਆ ਤੇ ਕਹਿੰਦੇ ਝੋਲਾ ਪਕੜ ਕੇ ਆਪਣੀ ਕੁਲੀ ਨੂੰ ਚੱਲਿਆ ਤੇ ਨਾਲ ਕਈ ਤਰ੍ਹਾਂ ਭਾਗਾਂ ਵਾਲਿਆਂ ਨੇ ਅੱਜ ਦੀਦਾਰ ਕੀਤੇ ਹੋਏ ਨੇ
गुरु गोबिंद सिंह जी ने पता नहीं किस तरह निवाजे खंड के लोग आवाज आई तू क्यों झोलना है और फिर प्यारा राधिया जब आ जाएगी बारी जदों बारी आवे कि प्यारा आपे तेनों आवाज मारेगा सामने जदों दिल्ली से गए आदमी के लोगों की भीड़ कुछ नौजवान कुछ बजुर्ग कुछ बीबिया बच्चे बचे हुए ने कुली के कोल तीन चार घोड़े पांच कोल बचे तो शिजान ने कहता है अज मेरी कुली से इनकी भीड़ क्यों अज मेरी कुली के चार चेहरे के लोग क्यों तेजी तो चले भी हो सकता है कोई बीमार एजा हो जिसे रिश्तेदार इना कोई अमीर कोई हो सकता है एजा बंदा बीमार हो जिन्हें चार चेहरे लोग उन्हें प्यार करते पहुंच के लैके आए हूं तेजी तो सुजान रहे दौड़ के अपनी कुली में गया भीड़ को चीर के अंदर गया तो की देखा जिस सब से जिस बोलिया की सब से जिस जमीन से बैठ के रोज कलगी वाले के प्यार आवाजा मारता सी मेरा बेपरवाह दाता मेरा रहमता का साई उस तपन से बैठा आवाज देख के कहते सुजान लाए मंजिल मिल गई अज असी तेनू आनंदपुर लैन आए हैं आनंदपुर ले जान ली आए हैं अज तो बाद उस अवस्था में टिकेगा बेटा पंत के कभी विछोड़े नहीं पैण हूं तके हो कि एक रात उसके अंदर विरहा की कारुटी सी ए परिवार तेरा नहीं ए संसार तेरा नहीं जब क्या सी तेनू लैन आए हैं किसने सुजान लाए अज चरणा से डिगा अखा विच नीर जरूर सी पर शब्द खत्म हो गए गले शब्द नहीं केड़े शब्द बोल के कहेगा हजूर ने डिगे को इनू उठ के अपने सीने न लाया आनंदपुर साहब की धरती से लै गए अमृत की दा देके सुजान लाए तो भाई सुजान सिख बना दिता रहमता कितनिया देते मेरे कहने को बुराद कि वह तू मेर करे कि किसी के अंदर ग्रह की कान वगैरह हो जाए कि गुरु अर्जन साहब कहते हैं जेड़ा बंदा पाता भी चंगा है खाता भी चंगा है हंडाला भी चंगा है यह शरीर लै के जिस बंदे के अंदर साई को मिलती कर्म नहीं कह लगे उस शरीर को फूक दो जिस शरीर अंदर गुरु से रब की कर्म ही पैदा हो हजूर ने शब्द वरते जो सिर साई ना निभे सो सिर दीजे डार नानक जिस पिंजर में विरहा नहीं सो पिंजर लै जान जिस पिंजरे में साई का विरहा नहीं साई नू मिलती तक नहीं उस पिंजरे नू फूक दे की करना है उस पिंजरे नू लैके ताई दाता जी ने बाणी विच कहा है कि विछोड़ा सुने दुख बिन जिथे परियोध बाज प्यारे आपने फिर ही ना की रोध कभी मिलती तरह लैके तुरिए क्योंकि आपका तो मंजिल निकली कोई नहीं है बहुत घट ने जिन्हों की मंजिल यह हो साई नू रब नू मिलने मैं पिछले दिन बेनती की अपनी गल करद गुरु को अपने स्वार्थ को रोक रखे मैनू आह चीज मिल जाए आह मिल जाए कभी किसी ने यह मंगया है कि मैं कुछ नहीं चाहिए बाबा जी तुम मेरे हिरदे घर में आ जाओ कभी मंगे कि मैं कुछ नहीं चाहिए बस अपने घर में चाहना तेरे चरण पै जाए साहब ने कहा जेडे ग्रह के पुठे ने कहते जे तू बत्ते अंगने हम धर्म सुहावी होए एक सिकंदे बारी ठंडी बात ना पुछे कोई जेडे ग्रह के पुठे ने कहते देख को विस्तार मुख कजेगा तो धनी फिरदा किता हाल जा दिखन का मन प्राप्त जेड़े कांज लैके तुरे जो कहते दाता बहुत जन्म बिछड़े थे माधव ए जन्म तुम्हारे देखे कह रविदास आस लग जीवो चिर भयो दर्शन देखे जेड़े मिलनी तुरे ने वो कहते बहुते फेर भय किरपन को अब किस किरपा की जाए वो दयाल दर्शन दो अपना ऐसी बख्श करीजे जेड़े तड़प लैके तुरे ने कोई शब्द वरते पे दाता कोई आण मिलावे मेरा प्रीतम प्यारा आप बचाई दर्शन और देखने के ताई कृपा करे तो हर हर मिले कृपा करे तो सतगुर मिले हर हर नाम ध्याई जे देव का तुझा करा दी दुख की तुझा ध्याई जे उपदेव का निकली राजा دکھ میں سوز منائی ارمن کاٹ کاٹ سب ہر اگنی آگ جلائی پکھا پھیری پانی تو جو تیرا سو کھائی پر کرپا کری نان غریب کہہ پیا دوارے ہر میل لکھو وڈیائی درشن کی تانگ رہ گئے بابا نانک جی کے دادا کہ کر کاسا درشن کی بھوک میں در مانگوں نیتا نیت تو درشن کی کرو سمائے میں در مانگت کی پائے درشن کی تانگ لے کے بابا کبیر جی کے در مانگے ٹھانڈے دربار تجھ بھی شدھ کرائے کو میری درشن دیجے خود کباڑ کے پنکھی کہہ کے سماپتی کرنی اس اک نو یہ بگنا پیدا کرنے ہو گئے کئی طریقے نے پرماتما جدو کسی سے مہر کرتا ہے کئی بار گھر کی واپری کوئی گھٹنا بندے کام پر جوڑ جاتی موت ہو جائے اندر ٹھوکر وجدی ہے کہ رب تو بنا کوئی نہیں یہ کوئی گھر آرام ہوتا ہے کئی بار ہوں گھاٹا پی جائے تو دنیا ٹھوکرا مارے بندہ پھر بھی کہتا رب تو بنا ہوئی نہیں تو ایک طریقہ ہے کہ سائیں کے چرنوں میں ارداس کرنی ہے ہے مالک جی تھی کرپا کرو اندر ہاتھ کے سوکھ کے پتھر بن چکا ہے مارتھر بن گیا ہے جی ترٹا ہے اپنے رحمت کا نہیں برسا کسی سوکھے بن میں بھی تڑ پیدا ہو جائے تیرے چرنوں میں جڑ کدی ارداس کریے کسی کبیر جی نے بڑی سونی اگزامپل دیتی ہے وہ کہہ کے سماپتی کرنی ہے ویسے نہ وشا بےت لبیرا ہے میں کہنا اصل میں اسی کے کتھا والے وشا کہنے ہاں کہ جنہ نے مانیا انہوں کی پرم اوستھا ہے کبیر صاحب کہتے رات پی رات ویل یہ منیا جاتا ہے چکوی سے چکوے کا وچھوڑا پہ دو پنچھی آپ سب کو پتا دریاوا کے کنڈے اکثر رہتے جنگل میں دریاوا کے کنارے رہتے ہیں قدرتی رو کے رات میں انہوں کا وچھوڑا پہ آر پار بیٹھے ہیں دونوں پکارتے ہیں آواز دے دے آواز دے کے نا آواز سن کے جب مل جاتے ہیں بد قسمتی ہے کہ دریا کے اتنے اڈ کے جڑا کھبے والے پاس وہ سجے کو چلے جاتا سجے کو سجے والا کھبے کو چلے جاتا وچھوڑا پھر پہ جاتا ساری رات آر پار اڈتے رہتے کبیر جی نے سب برتیا کہہ سکے چکری تین رات چین میرے پتا ہے کہ تیرا وچھوڑا پی گیا تو اپنے پیارے تو پچھڑی ہے ساری رات تو پکارنی پی ہے تین دو کڑیاں چین نے آرام کر ٹک جان کئی دن چکری کا اندر سی میرے پتا ہے روز دے کام ہے روز وچھوڑا پہنتا ہے پر چیتے رکھی مینو اتنی دیر تک میری زبان بند نہیں ہونی جن دیر تک سورج کرے پیارا مل رہا ہے کبیر جی نے اتنے سارے اندر جو رہے ہیں کسی سارے سیانے بیٹھے ہو بڑے بڑے ابیاسی گرمک بیٹھے ہو گئے کبیر جی کہ اس چکری کو دیکھ کے میری اکھان نیویاں ہو گئی شبد کہ گل سن کے میرا اندر تڑپ اٹھا من نے کیا منع ایک پرندہ ایک پنچھی ہے اڈن والا یہ شام کو وچھوڑا پہنتا ہے سویرے سورج چڑھنے یہ پیارے جی ضرور ملنا ہے یہ بھی پتا ہے کہ سویرے ضرور ملنا ہے وہ بندے اپنی آواز تو سیکھ لے ایک رات کا وچھوڑا پیا ہے پکار کے سویرے ملتے ہیں وہ تینوں تک کئی جنم ہو گئے وچھڑیا پتا نہیں کنے کور لگ جائیں کدی چکمی کی طرح تو ہی پکاریا تھا کہ تیرا تو پتا کوئی نہیں ملاپ ہے جنم چ بھی ہونا ہے کہ حضور نے شبد ورتے کبیر چکی جو اس وچڑے آئے ملا پر بھارت پر پیارے جو تک وچڑے رام شو نہ دل ملے نا رات اسی تے دل بھی برالا نہیں کیتا ملاپ لئی سب تو وڈی بات کیول سمر کیول یاد دیکھو امرت ویلے سب کچھ مل کرے میں ویسے کہہ رہا داتا میرے اپنی زندگی کمان کا بال بخشی بہنا ضرور شروع کریے پاویں پانچ سات دن کہتے سکے امرت ویلے آپ جاب سے جانے میں کہنا جدو بھی دل میرا بیڑا ملتا ہے بہنا شروع کریے اس بیڑے ایویں کرم کار نہ سمجھیے ستگرو سے کہنے ایسا کو بہ کے پکاری پتا نہیں تیرے اندر کی آواز سائن کے گھر کے بوے توڑ کے رکھ دے ایک شبد ہوتا ہے کبیر کیسو کیسو کٹی ہے نہ سوئی ہے
آسان رات دن کے پکنے کبو کے سنے پکار کبھی نہ پکار سنے گا پر شرطیں بھی پکار کرنے تو پہلے ایک گل ضرور چیتے رکھی وہ میری سننا پیا ہے جی کسی وہ یاد ہی آ جائے تو کنی چنگی گل ہوئی بھائی منسوخ روز راوی کے کٹے بہتا سی آ کے ملاما کہتا سی بیڑی جدو سور لے کے آو تو دھیان نہ لیا پوچھا کیوں کہ نہ سی میرے گرو نانک نے آنا روز آنا بیڑی پار ہوئی ایک ایک نو دیکھنا تو کہنا نہیں اس سور میرا بابا نہیں آیا پھر دوسرے دن آ جانا سور لفتے دیکھتے بیڑیاں تو آدمی اترتے دیکھنے تو کہنا نہیں اج بھی نہیں آیا کلے کہہ دینا اج بھی نہیں آئے ایک دن کسی کیا بیماری تیرے دماغ میں کیوں گیا شرط سن چنگا بڑا لکھان کا تیرا بزنس ہے اتنا بڑا بیماری تیرے دماغ چلتے رب نے تین ایسا بزنس دتا ایسا وپار دتا کرنا ہو گیا روز آ کے رامی کے کٹے دیکھ کے کہنا اج میرا بابا ہونا ہے اج میرے گرو نے آنا ہے اج میرے پیارے نے آنا ہے ہاتھ دن ہو گئے نے کام کاج چڈ کے بیٹھا کی کھٹی سوار تھی جن روز اڈیقنا وہ آ بھی جانا منسوخ نے جی گل کے بندے نے کہ سوال کرنے والے دن چت ہو گئے وہ کہنا سن میری گل اٹھ دن لگاتار ہو گئے نے ہوں میں باہ گا پیارے کو آواز مار دوں کی ہویا جے کر وہ اج نہیں آئے کل نہیں آئے پانچ دن ہو گئے نہیں آئے پر میرے من میں پوچھ کے وے کہ جہاں اڈیق یاد اٹھ دن سواد آیا نا یہ زندگی کبھی بھی آنند نہیں ہوا کہ وہ دن آیا پیارے کی یاد تو آئی ہے نا وہ یاد نے بڑا سکھ دیتا ہے کہ سمرن اصل میں وہ یاد ہے جب وہ یاد بھی جڑا گے تو چیتے رکھو وہ دیالو ماں ہے وہ دیالو باپو ہے کبھی ہوں نہیں کہ ماں پتر کے رونے سن کے آئے نا وہ پھر پالو بہت امید کرے سارے اندر بھی کتنے کہ گرو انگد صاحب کے شبد وس جان دو شبد شلوک اچھی کیول ہفتے بچارے ہیں پہلے اچھی جس پیارے سے دنوں تس آگے بڑھ چل گئے ترک جیون سنسار پاک پاچھا جیونا دوجا بچن سنگھ کہ جو سر سائن نان ہے سو سر دیجے دار نانک جس پنجر میں برہا نہیں سو پنجر لے جار انہیں کو بےتیاں پروان کرو کل دوپہر کے دیوان پھر ستگرو کا پوتر امرت بچن خاص کر کے گرو گرنتھ صاحب کا پرکاش اتسو سبھی گرو کل کی دھرتی کے لالا کی شہادت سبھی آپ سنکھیپ کی